ਸ੍ਰੀ ਵਾਹਿਗੁਰੂ ਜੀ। ਜਾਗਤ ਜੋਤ ਜਪੈ ਨਿਸ ਬਾਸੁਰ, ਏਕ ਬਿਨਾ ਮਨ ਨੈਕ ਨਾਯਾਨੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਗੋਰ ਮੜੀ ਮਟ ਭੂਲ ਨ ਮਾਨੈ। ਤੀਰਥ ਦਾਨ ਦਇਆ ਦਮ ਸੰਜਮ, ਏਕ ਬਿਨਾ ਨਹਿ ਏਕ ਪਛਾਨੈ। ਪੂਰਨ ਜੋਤ ਜਗੈ ਘਟ ਮੈਂ ਤਬ, ਖਾਲਸ ਤਾਹੇ ਨ ਖਾਲਸ ਜਾਨੈ। ਜਜਨ ਭਜਨ ਮਮ ਖਾਲਸਾ, ਖਾਲਸਾ ਪੂਜ ਬਿਜੋਗ। ਦਾਸ ਗੋਬਿੰਦ ਫਤਿਹ ਖਾਲਸਾ, ਦਰਸ ਪਰਸ ਮਿਟੇ ਸੋਗ। ਆਤਮ ਰਸ ਜੋ ਜਾਨਹੀ, ਸੋ ਹੈ ਖਾਲਸ ਦੇਵ। ਪ੍ਰਭ ਮਹਿ ਮੋਹ ਮਹਿ ਤਾਸ ਮਹਿ, ਰੰਚਕ ਨਾਹਿਨ ਭੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਹਨ। ਗੁਰੂ ਕੀ ਬਾਣੀ ਦੇ ਅੰਮ੍ਰਿਤਮਈ ਕੀਰਤਨ ਔਰ ਕਵੀਸ਼ਰੀ ਜਥੇ ਤੋਂ ਇਤਿਹਾਸਕ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ। ਗੁਰੂ ਘਰ ਦੀ ਮਰਿਆਦਾ ਹੈ ਕਥਾ ਕੀਰਤਨ ਸੁਖਦਾਈ। ਕਥਾ ਹੋਵੇ, ਕੀਰਤਨ ਹੋਵੇ, ਪ੍ਰਭੂ ਪਰਮਾਤਮਾ ਦੀ ਉਸਤਤ ਹੋਵੇ, ਇਹ ਮਨ ਨੂੰ ਸ਼ਾਂਤੀ ਮਿਲਦੀ ਹੈ, ਠੰਡ ਪੈਂਦੀ ਹੈ। ਗੁਰੂ ਸਾਹਿਬਾਂ ਦਾ ਇਤਿਹਾਸ ਸੁਣਨ ਨਾਲ ਵੀ ਸਾਨੂੰ ਆਪਣੇ ਵਿਰਸੇ ਦਾ ਗਿਆਨ ਹੁੰਦਾ ਹੈ। ਔਰ ਗੁਰੂ ਕੇ ਕੀਰਤਨੀਏ ਗੁਰਬਾਣੀ ਦਾ ਕੀਰਤਨ ਕਰਦੇ ਹਨ। ਕਥਾਵਾਚਕ ਗੁਰੂ ਕੀ ਬਾਣੀ ਦੀ ਵਿਚਾਰ, ਗੁਰੂ ਇਤਿਹਾਸ ਦੀ ਕਥਾ ਸੁਣਾਉਂਦੇ ਹਨ। ਢਾਡੀ ਅਤੇ ਕਵੀਸ਼ਰ ਇਤਿਹਾਸ ਵਿੱਚ ਵੀਰਤਾ ਦਾ ਰਸ ਭਰ ਦਿੰਦੇ ਹਨ। ਇਹ ਸਾਰਾ ਕੁਝ ਮਹਾਰਾਜ ਦੇ ਘਰ ਦਾ ਵਿਰਸਾ ਹੈ। ਔਰ ਇਤਿਹਾਸ ਜਿਹੜਾ ਹੈ ਉਹ ਕੌਮਾਂ ਦੀ ਜਾਨ ਹੁੰਦਾ ਹੈ। ਇਤਿਹਾਸ ਤੋਂ ਸੇਧ ਮਿਲਦੀ ਹੈ। ਖਾਲਸੇ ਨੇ ਬਹੁਤ ਇਤਿਹਾਸ ਰਚਿਆ ਵੀ ਅਤੇ ਲਿਖਿਆ ਵੀ। ਜੋ ਸਾਡਾ ਮਹਾਨ ਇਤਿਹਾਸ ਦਸਾਂ ਪਾਤਸ਼ਾਹੀਆਂ ਦਾ ਹੈ, ਉਹ ਮਹਾਂਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਅੰਕਿਤ ਕੀਤਾ। ਹੋਰ ਵੀ ਵਿਦਵਾਨਾਂ ਨੇ ਆਪਣੇ ਆਪਣੇ ਯਤਨ ਕੀਤੇ। ਭਾਈ ਕੇਸਰ ਸਿੰਘ ਛਿੱਬਰ ਭਾਈ ਮਤੀਦਾਸ ਜੀ ਦੇ ਪੋਤਰੇ ਸਨ, ਉਹਨਾਂ ਨੇ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਦਾ ਲਿਖਿਆ, ਜਿਹਦੇ ਵਿੱਚ ਬਹੁਤ ਇਤਿਹਾਸਿਕ ਘਟਨਾਵਾਂ, ਗੁਰੂ ਸਾਹਿਬਾਂ ਦੀਆਂ ਡੇਟਾਂ ਬਹੁਤ ਸੋਹਣੇ ਢੰਗ ਨਾਲ ਉਹਨਾਂ ਨੇ ਲਿਖੀਆਂ। ਇਸੇ ਤਰ੍ਹਾਂ ਹੀ ਗੁਰੂ ਅਮਰਦਾਸ ਮਹਾਰਾਜ ਦੀ ਵੰਸ਼ ਵਿੱਚੋਂ ਬਾਬਾ ਸਰੂਪ ਦਾਸ ਜੀ ਭੱਲਾ ਹੋਏ ਨੇ, ਜਿਨ੍ਹਾਂ ਨੇ ਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੋਂ ਲੈ ਕਰਕੇ ਦਸਵੇਂ ਪਾਤਸ਼ਾਹ ਗੁਰੂ ਕਲਗੀਧਰ ਤੱਕ ਦਾ ਇਤਿਹਾਸ ਮਹਿਮਾ ਪ੍ਰਕਾਸ਼ ਗ੍ਰੰਥ ਵਿੱਚ ਲਿਖਿਆ। ਭਾਈ ਸੁੱਖਾ ਸਿੰਘ ਜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਹੋਏ, ਉਹਨਾਂ ਨੇ ਗੁਰਬਿਲਾਸ ਪਾਤਸ਼ਾਹੀ ਦਸਵੀਂ ਗੁਰੂ ਕਲਗੀਧਰ ਜੀ ਦਾ ਇਤਿਹਾਸ ਲਿਖਿਆ। ਉਹਨਾਂ ਤੋਂ ਪਹਿਲਾਂ ਭਾਈ ਕੋਇਰ ਸਿੰਘ ਜੀ ਕਲਾਲ ਨੇ ਗੁਰੂ ਕਲਗੀਧਰ ਦਾ ਇਤਿਹਾਸ ਗੁਰਬਿਲਾਸ ਪਾਤਸ਼ਾਹੀ ਦਸਵੀਂ ਲਿਖਿਆ। ਪਰ ਜਿਹੜਾ ਮਹਾਨ ਕਾਰਜ ਸਿੱਖ ਸਾਹਿਤ ਦਾ ਗੁਰੂ ਇਤਿਹਾਸ ਦਾ ਕੀਤਾ, ਉਹ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੇ ਕੀਤਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦਾ ਜਨਮ ਭਾਈ ਦੇਵਾ ਸਿੰਘ ਜੀ ਦੇ ਘਰ ਨੂਰਦੀਨ ਦੀ ਸਨਾ, ਜੋ ਤਰਨ ਤਾਰਨ ਸਾਹਿਬ ਤੋਂ ਚਬਾਲ ਰੋਡ ਦੇ ਉੱਤੇ ਅੱਜ ਵੀ ਵਾਕਿਆ ਹੈ, ਉੱਥੇ ਭਾਈ ਸਾਹਿਬ ਜੀ ਦਾ ਜਨਮ ਲਗਭਗ 1780 ਦੇ ਵਿੱਚ ਹੋਇਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਅਤੇ ਭਾਈ ਸੰਤੋਖ ਸਿੰਘ ਦੋ ਹਸਤੀਆਂ ਇਕੱਠੀਆਂ ਹੀ ਪਰਮੇਸ਼ਰ ਨੇ ਭੇਜੀਆਂ, ਇਕੱਠਿਆਂ ਹੀ ਟਾਈਮ ਲਿਮਗਾਇਆ। ਆਏ ਉਹ ਇੱਕੋ ਸਾਲ ਵਿੱਚ 1780 'ਚ ਦੋਵੇਂ ਹੀ, ਅਤੇ ਮਹਾਰਾਜਾ ਰਣਜੀਤ ਸਿੰਘ ਜੀ 4 ਸਾਲ ਪਹਿਲਾਂ ਚਲੇ ਗਏ 1839 ਵਿੱਚ, ਅਤੇ ਭਾਈ ਸੰਤੋਖ ਸਿੰਘ ਜੀ 1843 ਵਿੱਚ। ਇਹਨਾਂ ਦੋਵਾਂ ਮਹਾਂਪੁਰਸ਼ਾਂ ਨੇ ਜੋ ਬਹੁਤ ਵੱਡੇ ਕਾਰਜ ਕੀਤੇ, ਸ਼ੇਰੇ ਪੰਜਾਬ ਨੇ ਖਾਲਸੇ ਦਾ ਸਿਤਾਰਾ ਚਮਕਾ ਦਿੱਤਾ, ਕਾਬਲ ਕੰਧਾਰ ਤੋਂ ਲੈ ਕੇ ਪੂਰਾ ਸਤਲੁਜ ਤੱਕ ਖਾਲਸੇ ਦਾ ਰਾਜ, ਪਹਾੜਾਂ 'ਚ ਚੀਨ ਦੀ ਹੱਦ ਤੱਕ, ਤਿੱਬਤ ਦੀ ਹੱਦ ਤੱਕ ਔਰ ਸਮੁੰਦਰ ਤੱਕ, ਜਿਹੜਾ ਅੱਜ ਪੂਰਾ ਪਾਕਿਸਤਾਨ ਹੈ, ਔਰ ਸਤਲੁਜ ਤੱਕ ਦਾ ਪੰਜਾਬ ਹੈ, ਜੰਮੂ ਕਸ਼ਮੀਰ ਹੈ, ਇਹ ਸਭ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਆਏ। ਮਹਾਂਬਲੀ ਰਣਜੀਤ ਸਿੰਘ ਹੋਇਆ ਪੈਦਾ, ਅੱਛਾ ਰੱਜ ਕੇ ਰਾਜ ਕਮਾਏ ਗਿਆ, ਸ਼ਾਹ ਮੁਹੰਮਦ ਨੇ ਲਿਖਿਆ। ਉਹ ਕਹਿੰਦਾ ਉਹ ਮਹਾਂਬਲੀ ਪ੍ਰਤਾਪੀ, ਉਹਦੀ ਬੰਦਗੀ ਸੀ, ਗੁਰੂ ਕਲਗੀਆਂ ਵਾਲੇ ਦੀ ਉਹਦੇ 'ਤੇ ਬਖਸ਼ਿਸ਼ ਸੀ। ਉਹਨੇ ਖਾਲਸੇ ਦਾ ਸਿੱਕਾ ਕਾਇਮ ਕੀਤਾ, ਜਿੱਥੇ ਮਹਾਰਾਜਾ ਰਣਜੀਤ ਸਿੰਘ ਨੇ ਬਹੁਤ ਵੱਡੀ ਘਾਲਣਾ ਘਾਲੀ, ਤੇਗ ਵਾਹੀ, ਉੱਥੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਕਲਮ ਚਲਾਈ। ਆਪ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ ਕੋਲੋਂ ਬ੍ਰਹਮ ਵਿੱਦਿਆ ਪ੍ਰਾਪਤ ਕੀਤੀ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸੰਤ ਸਿੰਘ ਗੁਰ ਅੱਖਰ ਦਾਤਾ, ਮੇਰੇ ਗੁਰੂ ਵਿੱਦਿਆ ਦਾਤੇ। ਇੱਕ ਅਧਿਆਤਮਕ ਗੁਰੂ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਹੜੇ ਈਸ਼ਵਰ ਕੋਟੀ ਵਿੱਚ ਹਨ। ਇੱਕ ਵਿੱਦਿਆ ਦਾਤੇ ਸੰਤ ਸਿੰਘ ਜੀ ਹਨ, ਜਿਨ੍ਹਾਂ ਨੇ ਮੈਨੂੰ ਗੁਰੂ ਗ੍ਰੰਥ ਸਾਹਿਬ, ਦਸਮ ਗੁਰੂ ਗ੍ਰੰਥ ਸਾਹਿਬ, ਭਾਈ ਗੁਰਦਾਸ ਜੀ ਦੀ ਬਾਣੀ ਅਤੇ ਸਾਹਿਤ ਦੇ ਸਾਰੇ ਪੱਖਾਂ ਬਾਰੇ ਪੜ੍ਹਾਇਆ, ਵੇਦਾਂ ਸ਼ਾਸਤਰਾਂ ਦੇ ਗਿਆਨ ਦਿੱਤੇ, ਸਾਰੀ ਵਿੱਦਿਆ ਬ੍ਰਹਮ ਵਿੱਦਿਆ ਪੜ੍ਹਾਈ। ਅਤੇ ਭਾਈ ਸਾਹਿਬ ਸੰਤੋਖ ਸਿੰਘ ਜੀ ਲਿਖਦੇ ਹੈ ਵੀ ਮੈਂ ਆਪਣੀ ਉਪਜੀਵਿਕਾ ਵਾਸਤੇ, ਕਿਉਂਕਿ ਜਿੱਥੇ ਜਿੱਥੇ ਦਾ ਅੰਨ ਪਾਣੀ ਹੁੰਦਾ ਨਾ, ਉੱਥੇ ਬੰਦੇ ਨੂੰ ਜਾਣਾ ਪੈਂਦਾ। ਹਰਿਆਣੇ ਦੇ ਵਿੱਚ ਜਮੁਨਾ ਨਗਰ ਜਗਾਦਰੀ ਸ਼ਹਿਰ ਬਹੁਤਿਆਂ ਨੇ ਸੁਣਿਆ ਵੇਖਿਆ ਹੋਏਗਾ, ਜਗਾਦਰੀ ਤੋਂ ਪੌਂਟਾ ਸਾਹਿਬ ਨੂੰ ਰਸਤਾ ਜਾਂਦਾ ਹੈ, ਉੱਥੋਂ 2 ਕਿਲੋਮੀਟਰ ਸੜਕ ਪਟਦੀ ਹੈ, ਪਿੰਡ ਬੂੜੀਆ ਹੈ। ਬੂੜੀਏ ਦੇ ਵਿੱਚ ਪੁਰਾਣਾ ਕਿਲ੍ਹਾ ਵੀ ਮੌਜੂਦ ਹੈ ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਉਸ ਪਿੰਡ 'ਚ ਗਏ ਹਨ, ਉਹਨਾਂ ਦਾ ਗੁਰਦੁਆਰਾ ਵੀ ਮੌਜੂਦ ਹੈ। ਭਾਈ ਸੰਤੋਖ ਸਿੰਘ ਜੀ ਬੂੜੀਏ ਚਲੇ ਗਏ ਅਤੇ ਬੂੜੀਏ ਰਹਿ ਕੇ ਉਹਨਾਂ ਨੇ ਬਹੁਤ ਸਾਹਿਤ ਪੜ੍ਹਿਆ, ਬੜੀ ਵਿੱਦਿਆ ਪੜ੍ਹੀ, ਅਤੇ ਭਾਈ ਸਾਹਿਬ ਜੀ ਨੇ ਉੱਥੇ ਬਹੁਤ ਸਾਰੇ ਗ੍ਰੰਥਾਂ ਦੀ ਰਚਨਾ ਕੀਤੀ, ਜੋ ਸੰਸਾਰ ਦੀ ਸਭ ਤੋਂ ਵੱਡੀ ਡਿਕਸ਼ਨਰੀ ਹੈ, ਪੁਰਾਣੀ ਪਹਿਲੀ, ਉਹ ਅਮਰਕੋਸ਼ ਹੈ। ਕੋਸ਼ ਡਿਕਸ਼ਨਰੀ ਨੂੰ ਕਹਿੰਦੇ ਆ, ਸੰਸਕ੍ਰਿਤ ਭਾਸ਼ਾ ਦਾ ਉਹ ਕੋਸ਼ ਭਾਈ ਸੰਤੋਖ ਸਿੰਘ ਜੀ ਨੇ ਉੱਥੇ ਰਹਿ ਕੇ ਉਹਦਾ ਅਨੁਵਾਦ ਕੀਤਾ, ਉਲੱਥਾ ਕੀਤਾ ਵੀ ਆਮ ਆਦਮੀ ਵੀ ਪੜ੍ਹ ਸਕੇ। ਇੱਕ ਆਤਮ ਪੁਰਾਣ, ਆਤਮਾ ਕੀ ਹੈ, ਆਤਮਾ ਪਰਮਾਤਮਾ ਨਾਲ ਨੂੰ ਕਿਵੇਂ ਮਿਲਦੀ ਹੈ, ਆਤਮਾ ਅਤੇ ਪਰਮਾਤਮਾ 'ਚ ਫਰਕ ਕਿਹੜੇ ਕਿਹੜੇ ਪਏ ਹਨ, ਮਨ ਕੀ ਹੈ, ਬੁੱਧੀ ਕੀ ਹੈ, ਚਿੱਤ ਕੀ ਹੈ, ਹੰਕਾਰ ਕੀ ਹੈ, ਅੰਤਸ਼ਕਰਨ ਦੀਆਂ ਬਿਰਤੀਆਂ ਕੀ ਕੰਮ ਕਰਦੀਆਂ ਨੇ, ਆਤਮਾ ਦੇ ਉੱਤੇ 5 ਜਿਹੜੇ ਪੜਦੇ ਨੇ ਕੋਸ਼ ਨੇ ਉਹ ਕਿਹੜੇ ਪਏ ਹੋਏ ਨੇ, ਉਹ ਵਿੱਦਿਆ ਦਾ ਗ੍ਰੰਥ ਲਿਖਿਆ ਆਤਮ ਪੁਰਾਣ। ਬੜੇ ਮਹਾਨ ਗ੍ਰੰਥਾਂ ਦੀ ਰਚਨਾ ਕਰ ਰਹੇ ਸਨ ਕਿ ਅੰਮ੍ਰਿਤ ਵੇਲੇ ਇੱਕ ਦਿਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਧਿਆਨ ਵਿੱਚ ਬੈਠਿਆਂ ਹੋਇਆਂ ਦਰਸ਼ਨ ਹੋਏ, ਕਿਉਂਕਿ ਸਾਧ ਸੰਗਤ ਜੀ ਜਦੋਂ ਕੋਈ ਜੁੜ ਜਾਂਦਾ ਹੈ ਨਾ, ਤਾਂ ਜੁੜੇ ਹੋਏ ਦੇ ਰੱਬ ਨੇੜੇ ਹੁੰਦਾ ਹੈ। ਜੋਗੀ ਅਤੇ ਭੋਗੀ ਦੋ ਚੀਜ਼ਾਂ ਹਨ ਸੰਸਾਰ ਦੇ ਵਿੱਚ, ਜੋਗੀ ਦਾ ਮਤਲਬ ਜੁੜਿਆ ਹੋਇਆ ਅਤੇ ਭੋਗੀ ਦਾ ਮਤਲਬ ਜਿਹਦੇ ਭਾਗ ਹੋ ਚੁੱਕੇ ਨੇ, ਹਿੱਸੇ ਵੰਡੇ ਗਏ ਨੇ, ਇੱਕ ਹਿੱਸਾ ਪਤਨੀ ਵਿੱਚ, ਇੱਕ ਬੱਚਿਆਂ ਵਿੱਚ, ਇੱਕ ਪਰਿਵਾਰ ਵਿੱਚ, एक समाज में जिहदे दिमाग दियां बिरतियां दे टोटे टोटे हो गए ने उहनूं कहिंदे ने भोगी, भाग हो गए होण, हिस्से हो गए होण, ते जिहदे जुड़ गए होण उहनूं कहिंदे ने जोगी। चित बिरती निरोधा योग दा सूत्र है, पतंजलि जी ने लिखिया। पहला सूत्र अथ योग अनुशासनम। हुण मैं योग दा अनुशासन बयान करदा हाँ। अगली पंक्ति है, अगला सूत्र है कि योग की है चित बिरती नूं रोक लैणा। बाहर मुखी ध्यान ना रवे, अपनी आत्मा विच ध्यान लग जावे, अपने आप विच अपने प्रभु विच ध्यान लग जावे, वो योगी है। जुड़े हुए दे रब नेड़े है। एक विद्वान ने लिखिया, श्री पत प्रथम नमाम मम योगी हृदय निवास। सारुकतावली ग्रंथ है। जदों सानू टकसालां विच संप्रदावां च कथा सिखाई जाती है, पहला श्री गुरु ग्रंथ साहब की संथ्या संपूर्ण हो जाए, फिर कथा की विद्या जदों शुरू होंदी है तां उहदा कायदा उहदी पहली पुस्तक होंदी सारुकतावली। उत्थों अगे फिर होर ग्रंथ पढ़ाए जाते हैं तां जाके कथा दे भेद खुलदे। वो जिहड़ा ग्रंथ है उहदी भूमिका विच लिखिया है, श्री पत प्रथम नमाम मम, परमात्मा नूं मेरी नमस्कार है। योगी हृदय निवास, जिहड़ा परमात्मा जुड़िया होया दे हिरदे च रहिंदा। सवाल उठिया, तुसी तां कहिंदे हो परमात्मा सारिआं दे हिरदे च रहिंदा। आखो सतनाम श्री वाहिगुरु। परमात्मा सारिआं दे हिरदे च रहिंदा, फिर कहिंदे योगियां दे हिरदे च रहिंदा। इह की फर्क है, भोगियां दे हिरदे च नहीं रहिंदा? सवाल है ना, कोई भी पुछ सकदा। सवाल पूछण वाले भी ये हैं जिहड़े अजकल पूछी जांदे हैं ना लोग सवाल, मैं उन्हां नूं सवाल ही नहीं समझदा। बेतुके जे सवाल, बेढब्बे जे सवाल, बेमतलबे जे सवाल पूछदे। सवाल पूछण वाले दी, सवाल पूछण समय ही हैसियत का पता लग जांदा है भी ये बंदा जिहड़ा सवाल पूछ रहा है किन्ना क सुलझिया होया ते किन्ना क उलझिया होया। पूछण वाला सवाल तो अपनी आत्मा बारे पुछो, परमात्मा बारे पुछो, कोई अमृत वेले बारे पुछो, कोई सिमरन बारे पुछो, कोई कथा कीर्तन बारे पुछो। ये किहड़े सवाल ने जिहड़े आपां आम पुछी जाने आ? मैं वेखण विच मैं जिक्र ना करा, उधर ना जावां। जग्यासु ने पुछया, महापुरशो तुसी कहिंदे हो परमात्मा योगियां दे हिरदे च रहिंदा ते भोगियां दे हिरदे च नहीं रहिंदा, नाले ते कहिंदे ने सारिआं च रहिंदा। सवाल है, महापुरशां ने जवाब दिता, वो कहिंदे रहिंदा। भोगी हिरदा उदास जो रहिंदा तां है भोगियां दे हिरदे च भी, क्योंकि जे भोगी भोग भोग रहा तां उहदी सत्ता नाल ही भोग रहा ना। जे विच्चों जोत निकल जावे वह की खाएगा, की पीएगा, की देखेगा? जोत तां उहदे अंदर है। योगी अंदर योगी आ, तू भोगी अंदर भोगी आ। योगी च योगी बनिया बैठा, भोगी च भोगी बनिया बैठा, पर फर्क यह है जिहड़ा जुड़िया होया उहदे च वाहिगुरु की जोत का खिड़ा है, नूरो नूर है, उहदा ध्यान उहदे विच है, वह उस प्रभु का नशा माण रहा, आनंद माण रहा। भोगी भोगी हृदय उदास जो, वो परमात्मा रहिंदा तां भोगियां दे हिरदे च वी पर उदास रहिंदा। जोत तां रहिंदी है पर खिड़दी कोई नहीं। आखो सतनाम श्री वाह। वह मम सुमत प्रकाश, उहदे अगे अरदास है मेरे ते किरपा करे, मेरे अंदर खिड़ा पैदा कर दे। उहदे अगे अरदास, अंदर ही बैठा जिहनूं आपां बेनती करदे आ ना, तू ठाकुर तुम पै अरदास, जियो पिंड सब तेरी रास, अंदर बैठा। पर ध्यान लाण दी लोड़ है, उहदे विच सुरत जोड़न दी लोड़ है। भाई साहब संतोख सिंह जी अमृत वेले सवा पै रात रहिंदी उठ के बैठ जांदे सन, ते इशनान करके उस प्रभु दे स्वरूप विच बिरती एकागर कर लैंदे सन। ते गुरु नानक साहिब महाराज सच्चे पातशाह ਸਤਿਸੰਗਤ ਜੀ, ਬਾਣੀ ਕਹਿੰਦੀ ਹੈ ਵੀ 10 ਗੁਰੂ ਅੱਜ ਵੀ ਹਾਜ਼ਰ ਹਨ, ਮੈਂ ਨਹੀਂ ਕਹਿੰਦਾ, ਕਿਉਂਕਿ ਅੱਜ ਕੱਲ੍ਹ ਨਾ ਪਹਿਲਾਂ ਹੀ ਪੁੱਛ ਲੈਂਦੇ ਗਿਆਨੀ ਜੀ ਆਹ ਜਿਹੜੀ ਗੱਲ ਤੁਸੀਂ ਕਹੀ ਹੈ ਦੱਸੋ ਕਿੱਥੇ ਲਿਖੀ ਹੈ, ਹੁਣ ਦੱਸਣੀ ਪੈਂਦੀ ਹੈ, ਹਰ ਵਾਰੀ ਸਪਸ਼ਟੀਕਰਨ ਦੇਣਾ ਪੈਂਦਾ ਵੀ ਗੁਰੂ ਗ੍ਰੰਥ ਸਾਹਿਬ 'ਚ ਲਿਖੀ। ਪਹਿਲਾਂ ਇੱਦਾਂ ਨਹੀਂ ਸੀ ਹੁੰਦਾ, ਪਹਿਲਾਂ ਸਾਰੇ ਕਥਾ ਸੁਣਦੇ ਸੀ ਨਾ, ਬੜੇ ਪ੍ਰੇਮ ਨਾਲ ਸੁਣ ਕੇ ਆਨੰਦ ਮਾਣਦੇ ਸੀ, ਹੁਣ ਡਾਂਗ ਚੁੱਕ ਕੇ ਖੜ੍ਹੇ ਰਹਿੰਦੇ ਆ ਬਾਹਰ, ਆਹ ਤਾਂ ਸਹੀ ਬਾਹਰ ਤੈਨੂੰ ਪੁੱਛਾਂਗੇ ਵੀ ਕਿੱਥੇ ਲਿਖਿਆ ਹੈ। ਸੋ ਪਹਿਲਾਂ ਦੱਸ ਦਈਏ ਵੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਸੋ ਕੌਣ ਕਹੈ ਸ੍ਰੀ ਗੁਰ ਮੋਇਓ, ਕਿਉਂ ਬਾਬਾ ਜੀ ਭੱਟਾਂ ਦੇ ਸੋਈਏ 'ਚ ਆਉਂਦੀ ਪੰਗਤੀ, ਸੋ ਕੌਣ ਕਹੈ ਸ੍ਰੀ ਗੁਰ ਮੋਇਓ, ਕੌਣ ਕਹਿੰਦਾ ਸ੍ਰੀ ਗੁਰੂ ਜੀ ਚਲੇ ਗਏ, ਉਹਦੇ ਹਾਜ਼ਰ ਨਾਜ਼ਰ। ਸ੍ਰੀ ਵਾਹਿਗੁਰੂ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪ੍ਰਤੱਖ ਦਰਸ਼ਨ ਹੋਏ ਅਤੇ ਕਵੀ ਰਾਜ ਸੰਤੋਖ ਸਿੰਘ ਦੇ ਸਿਰ 'ਤੇ ਹੱਥ ਰੱਖ ਕੇ ਪਾਤਸ਼ਾਹ ਕਹਿਣ ਲੱਗੇ, ਤੈਨੂੰ ਅਸੀਂ ਇੰਨੀ ਵਿੱਦਿਆ ਦਿੱਤੀ ਸੀ ਵੀ ਸਾਡਾ ਜਸ ਕਰੇਗਾ, ਸਾਡੀ ਕਥਾ ਲਿਖੇਗਾ, ਸਾਡਾ ਇਤਿਹਾਸ ਲਿਖੇਗਾ, ਹੋਰ ਕੰਮਾਂ 'ਚ ਲੱਗਾ ਹੋਇਆ, ਸਾਡਾ ਕੰਮ ਇਤਿਹਾਸ ਕੌਣ ਲਿਖੇਗਾ। ਆਖੋ ਸ੍ਰੀ ਵਾਹਿਗੁਰੂ। ਭਾਈ ਸੰਤੋਖ ਸਿੰਘ ਜੀ ਨੂੰ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੀ ਜਿਹੜਾ ਕੰਮ ਕਰਨ ਲਈ ਤੈਨੂੰ ਭੇਜਿਆ ਉਹ ਕੰਮ ਕਿਉਂ ਨਹੀਂ ਕਰਦਾ, ਸਾਡਾ ਇਤਿਹਾਸ ਦਸਾਂ ਜਾਮਿਆਂ ਦਾ ਲਿਖ। ਧਿਆਨ ਵਿੱਚ ਬੈਠੇ ਹੀ ਭਾਈ ਸੰਤੋਖ ਸਿੰਘ ਅਰਦਾਸ ਕੀਤੀ, ਸੱਚੇ ਪਾਤਸ਼ਾਹ ਤੁਸੀਂ ਈਸ਼ਵਰ ਹੋ, ਮੈਂ ਜੀਵ ਹਾਂ, ਈਸ਼ਵਰ ਦੇ ਵਿੱਚ ਸਰਬੱਗਤਾ ਹੁੰਦੀ ਹੈ ਅਤੇ ਜੀਵ ਦੇ ਵਿੱਚ ਅਲਪੱਗਤਾ ਹੁੰਦੀ ਹੈ। ਈਸ਼ਵਰ ਵਿੱਚ ਕੀ ਹੈ? ਸਰਬੱਗਤਾ, ਸਭ ਕੁਝ ਜਾਣਦਾ, ਅਤੇ ਜੀਵ ਦੇ ਵਿੱਚ ਕੀ ਹੈ? ਅਲਪੱਗਤਾ, ਥੋੜ੍ਹਾ ਜਾਣਦਾ। ਜਾਣਦਾ ਤਾਂ ਹੈ ਜੀਵ, ਪਰ ਉਹਨੂੰ ਪਤਾ ਵੀ ਰੋਟੀ ਆ ਗਈ ਹੈ, ਖਾਣੀ ਹੈ, ਕੱਪੜੇ ਪਹਿਨਣੇ ਨੇ, ਸੌਣਾ ਹੈ, ਪੈਸਾ ਕਮਾਉਣਾ ਹੈ, ਰਿਸ਼ਤੇਦਾਰੀਆਂ ਨਿਭਾਉਣੀਆਂ ਨੇ, ਸੁੱਖ ਸੁਵਿਧਾ ਪ੍ਰਾਪਤ ਕਰਨੀ ਹੈ, ਇਹ ਦੁੱਖ ਹੈ, ਇਹ ਸੁੱਖ ਹੈ, ਇਹ ਚੰਗਾ ਹੈ, ਮਾੜਾ, ਇੰਨਾ ਹੀ ਪਤਾ। ਹੋਰ ਚੀਜ਼ਾਂ ਦੀਆਂ ਜਿਹੜੀਆਂ ਪਰੇ ਦੀਆਂ ਗੱਲਾਂ ਨੇ ਉਹਦਾ ਜੀਵ ਨੂੰ ਪਤਾ ਨਹੀਂ। ਇਹ ਫਰਕ ਹੈ ਜੀਵ ਦਾ ਅਤੇ ਈਸ਼ਵਰ ਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ, ਮੈਂ ਹਾਂ ਜੀਵ, ਤੁਸੀਂ ਹੋ ਈਸ਼ਵਰ, ਮੈਂ ਤੁਹਾਡੀ ਕਥਾ ਕਿਵੇਂ ਲਿਖ ਸਕਦਾ, ਮੈਂ ਤੁਹਾਡਾ ਅੰਤ ਕਿਵੇਂ ਪਾ ਸਕਦਾ, ਤੁਹਾਡਾ ਬਿਆਨ ਮੈਂ ਕਿਵੇਂ ਕਰ ਸਕਦਾ, ਮੈਨੂੰ ਕੀ ਪਤਾ ਕਿ ਤੁਸੀਂ ਕਿਹੜੇ ਕਿਹੜੇ ਕੌਤਕ ਕੀਤੇ ਆ, ਕਿਵੇਂ ਕਿਵੇਂ ਕੀਤੇ ਹੈ। ਅਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਭਾਈ ਸੰਤੋਖ ਸਿੰਘ ਜੀ, ਤੁਸੀਂ ਵੇਖੀ ਜਾਓਗੇ, ਅਸੀਂ ਤੁਹਾਡੇ ਸਾਹਮਣੇ ਲੀਲਾ ਕਰੀ ਜਾਵਾਂਗੇ, ਤੁਸੀਂ ਵੇਖ ਵੇਖ ਕੇ ਲਿਖੀ ਜਾਇਆ ਜੇ। ਆਖੋ ਸਤਨਾਮ ਸ੍ਰੀ। ਇਹ ਦ੍ਰਿਸ਼ਟੀ ਹੈ, 9 ਨਿਧੀਆਂ ਅਤੇ 18 ਸਿੱਧੀਆਂ 'ਚ ਇੱਕ ਸਿੱਧੀ ਹੈ, ਦੂਰ ਦਰਸ਼ਨ, ਦੂਰ ਸਰਵਣ, ਦੂਰ ਗਮਨ, ਜੋ ਕੁਝ ਹੋ ਚੁੱਕਾ ਹੈ ਉਹ ਵੀ ਦੇਖ ਲੈਣਾ, ਜੋ ਆਉਣਾ ਹੈ ਉਹ ਵੀ ਦੇਖ ਲੈਣਾ, ਜੇ ਸਾਨੂੰ ਪ੍ਰਾਪਤ ਨਹੀਂ ਤਾਂ ਅਸੀਂ ਕੀ ਕਹੀਏ ਵੀ ਹੈ ਨਹੀਂ। ਸਾਧ ਸੰਗਤ ਜੀ, ਐਸਾ ਨਹੀਂ ਹੁੰਦਾ ਵੀ ਜਿਹੜੀ ਚੀਜ਼ ਸਾਨੂੰ ਨਹੀਂ ਮਿਲੀ ਉਹ ਹੈ ਹੀ ਨਹੀਂ। ਬਾਬਾ ਜੀ ਨੂੰ ਬੇਨਤੀ ਹੈ ਕਿ 5-7 ਮਿੰਟ ਕਿਰਪਾ ਕਰੋ, ਬਹਿ ਜਾਓ, ਕੋਈ ਨਹੀਂ, ਹੋ ਜਾਣੇ ਕੰਮ ਸਾਰੇ, ਗੁਰੂ ਨੇ ਕਰ ਦੇਣੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੁਰਤੀ ਟੁੱਟ ਜਾਵੇ ਨਾ ਫਿਰ ਕਾਫੀ ਸਮਾਂ ਲੱਗਦਾ ਹੈ ਤਾਰ ਜੋੜਨ 'ਤੇ। ਮਹਾਰਾਜ ਅੱਗੇ ਅਰਦਾਸ ਕਰੋ, ਕਰ ਦਿਓ ਭਾਈ ਕੰਮ ਜਿਹੜਾ ਕਹਿੰਦੇ ਸਿੰਘ ਬਾਬਾ ਜੀ। ਹਾਂਜੀ। ਸ੍ਰੀ ਵਾਹਿਗੁਰੂ, 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 ਵਾਹਿਗੁਰੂ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ, ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਕਹਿਣ ਲੱਗੇ, ਜਿਹੜਾ ਅਸੀਂ ਕੌਤਕ ਕੀਤਾ ਦਸਾਂ ਜਾਮਿਆਂ 'ਚ, ਤੇਰੇ ਸਾਹਮਣੇ ਆਏਗਾ, ਤੂੰ ਦੇਖੀ ਜਾਈਂ ਅਤੇ ਲਿਖੀ ਜਾਈਂ। ਭਾਈ ਸਾਹਿਬ ਜੀ ਨੇ ਗੁਰੂ ਸਾਹਿਬ ਦੀ ਆਸ਼ੀਰਵਾਦ ਨਾਲ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਆਰੰਭ ਕੀਤਾ, ਉਹ ਬੂੜੀਏ ਹੀ ਸੰਪੂਰਨ ਕੀਤਾ। ਬੂੜੀਏ ਪਿੰਡ 'ਚ ਜਦੋਂ ਰਹਿੰਦੇ ਸਨ, ਉਸ ਵੇਲੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਦੇ ਘਰ ਦੀ ਮਾਲੀ ਹਾਲਤ ਇਤਨੀ ਨਾਜ਼ੁਕ ਸੀ, ਉਹਨਾਂ ਨੇ ਲਿਖਿਆ ਹੈ, ਉਹ ਕਹਿੰਦੇ, ਦੁਆਰ ਪੈ ਕਰਜ਼ਦਾਰ, ਕਰਜ਼ਦਾਰ ਜਿਨ੍ਹਾਂ ਤੋਂ ਕਰਜ਼ਾ ਲਿਆ, ਪੈਸੇ ਚੁੱਕੇ ਆ, ਮਹੀਨੇ ਦਾ ਸੌਦਾ ਆਟਾ ਦਾਲ ਲਿਆਂਦੀ ਹੈ, ਉਹ ਬੂਹੇ 'ਤੇ ਖੜ੍ਹੇ ਨੇ। ਦੁਆਰ ਪੈ ਕਰਜ਼ਦਾਰ ਠੰਡੇ ਰਹਿ ਦੇਤ ਗਾਰ, ਗਾਲਾਂ ਕੱਢਦੇ ਸੰਤੋਖ ਸਿੰਘ, ਪੈਸੇ ਨਹੀਂ ਦਿੱਤੇ, ਪਿਛਲੇ ਮਹੀਨੇ ਦੇ ਵੀ ਰਹਿੰਦੇ ਸੀ, ਇਸ ਮਹੀਨੇ ਦੇ ਵੀ ਨਹੀਂ ਤੂੰ ਦਿੱਤੇ, ਗਾਲਾਂ ਕੱਢਦੇ। ਦੁਆਰ ਪੈ ਕਰਜ਼ਦਾਰ ਠੰਡੇ ਰਹਿ ਦੇਤ ਗਾਰ, ਬਿਨਾਂ ਰੋਜ਼ਗਾਰ ਰੋਜ਼ਗਾਰ ਖਾਈਅਤ ਹੈ। ਬਿਨਾਂ ਰੁਜ਼ਗਾਰ ਦੇ, ਬਿਨਾਂ ਪ੍ਰਸ਼ਾਦੇ ਦੇ, ਬਿਨਾਂ ਕੋਈ ਆਮਦਨ ਦੇ ਸਾਧਨ ਦੇ ਗਾਲਾਂ ਖਾਣੀਆਂ ਪੈਂਦੀਆਂ। ਅੱਜ ਮੇਰੇ ਵਰਗਾ ਚਾਰ ਅੱਖਰ ਬੋਲਣ ਵਾਲਾ ਕਥਾਵਾਚਕ ਕਰੋੜਾਂ ਪਤੀ ਅਰਬਾਂ ਪਤੀ ਬਣ ਗਿਆ, ਪਰ ਉਸ ਮਹਾਨ ਵਿਦਵਾਨ ਦੀ ਵਿਦਵਤਾ ਦੇ ਸਾਹਮਣੇ ਸਿਰ ਝੁਕਦਾ, ਉਹਨੇ ਸਾਧ ਸੰਗਤ ਜੀ ਰੋਟੀ ਲੂਣ ਨਾਲ ਖਾ ਕੇ ਇਤਿਹਾਸ ਲਿਖਿਆ, ਲੂਣ ਨਾਲ ਵੀ ਨਹੀਂ ਸੀ ਮਿਲਦੀ। ਬਿਨਾਂ ਰੋਜ਼ਗਾਰ ਰੋਜ਼ਗਾਰ ਖਾਈਅਤ ਹੈ। ਮਹਾਨ ਗ੍ਰੰਥ ਸ੍ਰੀ ਗੁਰੂ ਨਾਨਕ ਪ੍ਰਕਾਸ਼, ਉਹਦੀਆਂ ਤਿੰਨ ਜਿਲਦਾਂ ਹਨ, ਅਤੇ ਲਗਭਗ ਜਿੰਨਾ ਆਕਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਐਡਾ ਉਹ ਗ੍ਰੰਥ ਦਾ ਆਕਾਰ ਬਣ ਜਾਂਦਾ, ਐਡਾ ਵੱਡਾ ਗ੍ਰੰਥ ਪੂਰਨ ਕੀਤਾ। ਸਮਾਂ ਗੁਰੂ ਨਾਨਕ ਸਾਹਿਬ ਬੜੇ ਦਿਆਲੂ ਨੇ, ਆਪਣੇ ਸੇਵਕ ਨੂੰ ਕਦੀ ਭੁੱਖਾ ਨਹੀਂ ਮਰਨ ਦਿੰਦੇ, ਪ੍ਰੀਖਿਆ ਲੈਂਦੇ ਆ, ਸਮਾਂ ਪਲਟ ਦਿੱਤਾ ਗੁਰੂ ਨੇ। ਮਹਾਰਾਜਾ ਕਰਮ ਸਿੰਘ ਪਟਿਆਲੇ ਵਾਲੇ ਗਏ, ਪਾਉਂਟਾ ਸਾਹਿਬ ਵੱਲੋਂ ਆਉਂਦੇ ਹੋਏ ਕਵੀ ਜੀ ਨੂੰ ਮਿਲੇ, ਉਹਨਾਂ ਦੀ ਮਹਿਮਾ ਨੂੰ ਜਾਣਦੇ ਸਨ, ਕਹਿਣ ਲੱਗੇ ਮੇਰੇ ਕੋਲ ਚੱਲੋ। ਮਹਾਰਾਜਾ ਪਟਿਆਲਾ ਪਟਿਆਲੇ ਲੈ ਆਏ, ਪਟਿਆਲੇ ਆਏ, ਪਰ ਕੁਦਰਤ ਐਸੀ ਸੀ ਮਹਾਂਪੁਰਸ਼ਾਂ ਦੀ, ਰਾਜੇ ਨਾਲ ਬਣੀ ਨਹੀਂ, ਜਾਂ ਕੋਈ ਉੱਥੇ ਅਨਜਲ ਨਹੀਂ ਸੀ। ਆਪ ਜੀ ਦਾ ਅਨਜਲ ਪਟਿਆਲਿਓਂ ਡੇਢ ਦੋ ਮਹੀਨੇ 'ਚ ਹੀ ਉੱਠ ਗਿਆ। ਪਟਿਆਲੇ ਤੋਂ ਕੈਥਲ ਦਾ ਰਾਜਾ ਉਦੇ ਸਿੰਘ ਲੈ ਗਿਆ। ਭਾਈ ਸਾਹਿਬ ਲਿਖਦੇ, ਕਰਮ ਕਾਲ 'ਤੇ ਕੈਥਲ ਆਏ, ਥਿਤ ਹੋਏ ਜਪ ਜੀ ਅਰਥ ਬਣਾਏ। ਜਦੋਂ ਕੈਥਲ ਆਏ ਮਹਾਰਾਜਾ ਸਾਹਿਬ ਉਦੇ ਸਿੰਘ ਜੀ, ਮੈਂ ਕੁਝ ਦਿਨ ਪਹਿਲਾਂ ਇੱਕ ਸਾਖੀ ਸੁਣਾਈ ਸੀ ਮਾਈ ਭਿੱਖਾਂ ਦੀ, ਜਿਹੜੀ ਕਹਿੰਦੀ ਸੀ, ਸੋਨੇ ਦੀ ਮਧਾਣੀ ਹੋਵੇ ਪੋਤਰੇ ਨੂੰ ਦੁੱਧ ਰਿੜਕਦੀ ਵੇਖਾਂ। ਅਤੇ ਗੁਰੂ ਰਾਮਦਾਸ ਜੀ ਨੇ ਆਖਿਆ ਸੀ, ਮਾਈ ਵਰ ਤਾਂ ਤੂੰ ਇੱਕ ਮੰਗਣਾ ਸੀ, ਪਰ ਤੂੰ ਤਾਂ ਤਿੰਨ ਮੰਗ ਲਏ ਨੇ, ਵੀ ਸੋਨੇ ਦੀ ਮਧਾਣੀ ਹੋਵੇ। ਸੋਨੇ ਦੀ ਮਧਾਣੀ ਤਾਂ ਹੁੰਦੀ ਹੈ ਜੇ ਰਾਜ ਹੋਵੇ, ਗਰੀਬ ਬੰਦੇ ਦੇ ਘਰ ਤਾਂ ਲੱਕੜ ਦੀ ਮਧਾਣੀ ਵੀ ਨਹੀਂ ਜੁੜਦੀ। ਸੋਨੇ ਦੀ ਮਧਾਣੀ ਤਾਂ ਰਾਜਿਆਂ ਦੇ ਘਰ ਹੁੰਦੀ ਹੈ, ਤੂੰ ਰਾਜ ਮੰਗ ਲਿਆ। ਅਤੇ ਪੋਤਰੇ ਨੂੰ ਤਾਂ ਹੁੰਦੀ ਹੈ ਜੇ ਪੁੱਤਰ ਹੋਵੇ, ਤੂੰ ਪੁੱਤਰ ਮੰਗ ਲਿਆ। ਅਤੇ ਵੇਖਾਂ ਅੱਖਾਂ ਵੀ ਮੰਗ ਲਈਆਂ ਨੇ, ਚੰਗਾ ਤੇਰੇ ਘਰ ਪੁੱਤਰ ਮਹਾਂਪੁਰਸ਼ ਭਾਈ ਭਗਤੂ ਬ੍ਰਹਮ ਗਿਆਨੀ ਹੋਵੇਗਾ, ਉਹਦੇ ਪਰਿਵਾਰ 'ਚ ਰਾਜ ਹੋਵੇਗਾ। ਜਿਨ੍ਹਾਂ ਦੇ ਘਰ ਕੁੱਲੀ ਵੀ ਨਹੀਂ ਸੀ, ਗੁਰੂ ਰਾਮਦਾਸ ਸਾਹਿਬ ਨੇ ਬਖਸ਼ਿਸ਼ ਕੀਤੀ, ਉਹਨਾਂ ਦਾ ਰਾਜ ਕਾਇਮ ਹੋਇਆ ਕੈਥਲ ਸ਼ਹਿਰ ਦੇ ਵਿੱਚ। ਬੜੀ ਉਹਨਾਂ ਦੀ ਲੰਮੀ ਸਟੋਰੀ ਹੈ, ਮੈਂ ਉੱਧਰ ਨਾ ਜਾਵਾਂ। ਮਹਾਰਾਜਾ ਉਦੇ ਸਿੰਘ ਉਸੇ ਪਰਿਵਾਰ ਵਿੱਚੋਂ ਸੀ, ਮਾਈ ਭਿੱਖਾਂ ਦੇ ਪਰਿਵਾਰ ਵਿੱਚ, ਕੈਥਲ ਦਾ ਰਾਜਾ। ਉਹ ਕਹਿਣ ਲੱਗਾ, ਜੀ ਬੇਨਤੀ ਹੈ ਵੀ ਇੱਕ ਵਿਦਵਾਨ ਨੇ ਜਪਜੀ ਸਾਹਿਬ ਦਾ ਟੀਕਾ ਕੀਤਾ ਹੈ, ਪਰ ਉਹਨੇ ਬੜੀਆਂ ਅਸ਼ੁੱਧੀਆਂ ਕਰ ਦਿੱਤੀਆਂ ਨੇ, ਬੜੇ ਗਲਤ ਅਰਥ ਕਰ ਦਿੱਤੇ ਨੇ। ਸਾਧ ਸੰਗਤ ਜੀ, ਗੁਰਬਾਣੀ 'ਤੇ ਹਮਲੇ ਅੱਜ ਦੇ ਨਹੀਂ ਹੋ ਰਹੇ, ਇਹ ਬੜੇ ਚਿਰਾਂ ਦੇ ਹੀ, ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਹਮਲੇ ਸ਼ੁਰੂ ਹੋ ਗਏ, ਵੀ ਗੁਰੂ ਕੀ ਬਾਣੀ ਨੂੰ ਖਤਮ ਕੀਤਾ ਜਾਵੇ, ਇਹਦਾ ਗਲਤ ਪ੍ਰਚਾਰ ਕਰਿਆ ਜਾਵੇ, ਇਹਦੇ ਬਾਰੇ ਨਿੰਦਾ ਕੀਤੀ ਜਾਵੇ, ਗੁਰਸਿੱਖਾਂ ਨੂੰ ਗੁਰੂ ਕੀ ਬਾਣੀ ਨਾਲੋਂ ਤੋੜਿਆ ਜਾਵੇ। ਜਪਜੀ ਸਾਹਿਬ ਦੇ ਗਲਤ ਅਰਥ ਕਰ ਦਿੱਤੇ ਅਤੇ ਤੁਸੀਂ ਇਹਦਾ ਟੀਕਾ ਠੀਕ ਕਰਕੇ ਲਿਖੋ। ਕਵੀ ਰਾਜ ਭਾਈ ਸੰਤੋਖ ਸਿੰਘ ਬਹੁਤ ਵਿਦਵਾਨ ਸਨ, ਬਹੁਤ ਮਾਰਤੰਡ ਵਿਦਵਾਨ ਸਨ ਵਿੱਦਿਆ ਦੇ। ਉਹਨਾਂ ਨੇ ਜਪਜੀ ਸਾਹਿਬ ਦਾ ਟੀਕਾ ਲਿਖਿਆ ਜਿਹਦਾ ਨਾਮ ਹੈ ਗਰਭਗੰਜਨੀ ਟੀਕਾ, ਪ੍ਰਸਿੱਧ ਹੈ। ਗਰਭਗੰਜਨੀ ਟੀਕਾ ਲਿਖਿਆ। ਅੱਜ ਦੇ ਜਿਹੜੇ ਆਹ ਮੇਰੇ ਭਰਾ ਵਿਦਵਾਨ ਬਣੇ ਹੋਏ ਨੇ, ਇਹਨਾਂ ਨੂੰ ਪੜ੍ਹ ਕੇ ਸੁਣਾਉਣਾ ਪੈ ਜਾਵੇ, ਪੜ੍ਹ ਕੇ ਨਹੀਂ ਸੁਣਾ ਸਕਦੇ, ਵੀ ਪੜ੍ਹ ਕੇ ਹੀ ਸੁਣਾ ਦੇਣ, ਅੱਖਰ ਵੇਖ ਕੇ ਹੀ। ਉਹਨੂੰ ਸਮਝਣਾ, ਉਹਦੀ ਗਹਿਰਾਈ 'ਚ ਜਾਣਾ ਬੜੀ ਦੂਰ ਦੀ ਗੱਲ ਹੈ, ਪਰ ਜੇ ਕੋਈ ਸਮਝ ਜਾਵੇ ਤਾਂ ਉਹਨੂੰ ਜਪਜੀ ਸਾਹਿਬ ਦਾ ਅਸਲ ਪਤਾ ਲੱਗਦਾ ਵੀ ਗੁਰੂ ਨਾਨਕ ਸਾਹਿਬ ਕਹਿਣਾ ਕੀ ਚਾਹੁੰਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਗੱਲ ਕਿੰਨੀ ਡੂੰਘੀ ਹੈ, ਅਸੀਂ ਕਿੰਨੀ ਕੁ ਸੌਖੀ ਸਮਝੀ ਬੈਠੇ ਹਾਂ। ਜਪਜੀ ਸਾਹਿਬ ਅਸਲ 'ਚ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਹੈ, ਸਾਰ ਅੰਸ਼ ਹੈ, ਅਤੇ ਇਹ ਸਾਰੇ ਸੂਤਰ ਬੜੇ ਡੂੰਘੇ, ਇੱਕ ਇੱਕ ਪੰਗਤੀ ਦੀ ਵਿਆਖਿਆ ਇੱਕ ਇੱਕ ਜ਼ਿੰਦਗੀ ਨਹੀਂ ਕਰ ਸਕਦੀ, 100 ਜ਼ਿੰਦਗੀ 'ਚ ਵੀ ਅਸੀਂ ਇੱਕ ਪੰਗਤੀ ਦੀ ਵਿਆਖਿਆ ਨਹੀਂ ਕਰ ਸਕਦੇ। ਮੂੰਹ ਤੋਂ ਬੋਲ ਦੇਣਾ ਕੁਝ ਹੋਰ ਹੈ, ਉਸਨੂੰ ਅਨੁਭਵ ਕਰ ਲੈਣਾ, ਮਹਿਸੂਸ ਕਰ ਲੈਣਾ, ਫੀਲ ਕਰ ਲੈਣਾ, ਮਾਣ ਲੈਣਾ ਗੱਲ ਹੋਰ ਹੈ। ਭਾਈ ਸੰਤੋਖ ਸਿੰਘ ਜੀ ਨੇ ਜਪਜੀ ਸਾਹਿਬ ਦਾ ਜਦੋਂ ਟੀਕਾ ਪੂਰਾ ਕੀਤਾ, ਫਿਰ ਉਹਨਾਂ ਨੂੰ ਉਹ ਹੁਕਮ ਦੁਬਾਰਾ ਯਾਦ ਆਇਆ ਵੀ ਮਹਾਰਾਜ ਨੇ 10 ਜਾਮਿਆਂ ਦਾ ਇਤਿਹਾਸ ਲਿਖਣ ਲਈ ਕਿਹਾ ਸੀ, ਅਜੇ ਮੈਂ ਇੱਕੋ ਹੀ ਪਾਤਸ਼ਾਹ ਦੀ ਕਥਾ ਲਿਖ ਸਕਿਆ ਹਾਂ। ਮਹਾਰਾਜਾ ਕੈਥਲ ਦੇ ਉਦੇ ਸਿੰਘ ਨੇ ਭਾਈ ਸਾਹਿਬ ਨੂੰ ਇੱਕ ਪਿੰਡ ਜਗੀਰ ਦਿੱਤੀ, ਪਿੰਡ ਦਾ ਨਾਮ ਹੈ ਮੋਥਲੀ। ਮੋਥਲੀ ਪਿੰਡ ਭਾਈ ਸੰਤੋਖ ਸਿੰਘ ਜੀ ਦੇ ਨਾਂ ਰਜਿਸਟਰੀ ਹੋਈ। ਇਹ ਇਹਨਾਂ ਨੂੰ ਇਨਾਮ, ਇਹ ਸਾਰਾ ਖਰਚਾ ਇਹਨਾਂ ਦਾ ਰਾਜੇ ਨੇ ਚੁੱਕ ਲਿਆ। ਇੱਕ ਹਵੇਲੀ ਦਿੱਤੀ ਸਤਸੰਗ ਜੀ, ਅੱਜ ਕੱਲ੍ਹ ਕੋਠੀ ਕਹਿ ਦਿੰਦੇ ਆ, ਹਾਊਸ ਕਹਿ ਦਿੰਦੇ ਹਾਂ ਆਪਾਂ, ਪਹਿਲਾਂ ਹਵੇਲੀ ਕਹਿੰਦੇ ਸੀ ਪੰਜਾਬ ਵਿੱਚ। ਹਵੇਲੀ ਯਾਨੀ ਜਿਹਦੇ 'ਚ ਕਈ ਕਮਰੇ ਹੋਣ, ਕਈ ਚੁਬਾਰੇ ਹੋਣ, ਕਈ ਦਲਾਨ ਹੋਣ, ਕਈ ਬਾਥਰੂਮ ਹੋਣ, ਕਈ ਉਹਦੇ ਵਿੱਚ ਰਸੋਈਆਂ ਹੋਣ, ਵੱਡੀ ਨੂੰ ਹਵੇਲੀ ਕਹਿੰਦੇ ਆ। ਉਹ ਹਵੇਲੀ ਰਾਜੇ ਨੇ ਦਿੱਤੀ ਮਹਾਰਾਜਾ ਉਦੇ ਸਿੰਘ ਜੀ ਨੇ। ਉਹਦੇ ਵਿੱਚ ਭਾਈ ਸਾਹਿਬ ਜੀ ਨੇ ਇੱਕ ਕਮਰੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਅੰਮ੍ਰਿਤ ਵੇਲੇ ਉੱਠਦੇ ਸੀ, 2 ਵਜੇ ਇਸ਼ਨਾਨ ਕਰਕੇ ਗੁਰੂ ਮਹਾਰਾਜ ਦੀ ਸੇਵਾ 'ਚ ਹਾਜ਼ਰ ਹੋ ਜਾਂਦੇ ਸੀ। ਦਿਨ ਚੜ੍ਹੇ ਤੱਕ ਭਜਨ ਸਿਮਰਨ ਕਰਨਾ, ਦਿਨ ਚੜ੍ਹੇ 8-9 ਵਜੇ ਥੋੜ੍ਹਾ ਜਿਹਾ ਨਾਸ਼ਤਾ ਕਰਕੇ 1 ਘੰਟਾ ਆਰਾਮ ਕਰਨਾ। ਠੀਕ 10 ਵਜੇ 4 ਲਿਖਾਰੀ ਆ ਜਾਂਦੇ ਸੀ ਲਿਖਣ ਵਾਲੇ। ਅੱਜ ਕੱਲ੍ਹ ਤਾਂ ਕੰਪਿਊਟਰ ਸਿਸਟਮ ਹੈ, ਪਹਿਲਾਂ ਹੱਥ ਨਾਲ ਹੀ ਲਿਖਣਾ ਪੈਂਦਾ ਸੀ। 4 ਲਿਖਣ ਵਾਲੇ ਲਿਖਾਰੀ ਚਾਰੇ ਪਾਸੇ ਬੈਠ ਜਾਂਦੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਸ ਹਵੇਲੀ ਦੇ ਉੱਪਰਲੇ ਛੱਤ, ਉਹ ਛੱਤ ਹੁਣ ਵੀ ਮੌਜੂਦ ਹੈ ਪਰ ਛੱਤ ਡਿੱਗ ਚੁੱਕੀ ਹੈ, ਉਹਦੀ ਮੁਰੰਮਤ ਹੋਣ ਵਾਲੀ ਹੈ। ਉਸ ਕਮਰੇ ਵਿੱਚ ਜਿੱਥੇ ਸਾਡੇ ਗੁਰੂਆਂ ਦਾ ਇਤਿਹਾਸ ਉਤਰਿਆ, ਸਾਧ ਸੰਗਤ ਜੀ ਉੱਥੇ ਅੱਜ ਬਹੁਤ ਨਾਜ਼ੁਕ ਜਿਹੀ ਸਥਿਤੀ ਬਣੀ ਹੋਈ ਹੈ। ਭਾਈ ਸਾਹਿਬ ਇੱਦਾਂ ਤੁਰਦੇ, ਇੱਦਾਂ ਆਉਂਦੇ ਅਤੇ ਨਾਲ ਨਾਲ ਜਿਹੜਾ ਛੰਦ ਚੱਲਦਾ ਹੁੰਦਾ, ਇੱਕ ਹੱਥ ਵਿੱਚ ਛੜੀ ਹੁੰਦੀ ਅਤੇ ਹੱਥ ਦੇ ਉੱਤੇ ਤਾਲ ਦੇਈ ਜਾਂਦੇ। ਕਿਤੇ ਭੁਚੰਗ ਛੰਦ ਚੱਲ ਰਿਹਾ, ਕਿਤੇ ਰਸਾਵਲ ਛੰਦ ਚੱਲ ਰਿਹਾ, ਕਿਤੇ ਮਦਭਾਰ ਛੰਦ ਚੱਲ ਰਿਹਾ, ਕਿਤੇ ਚੌਪਈ ਚੱਲ ਰਹੀ ਹੈ, ਕਿਤੇ ਸਵਈਆ ਚੱਲ ਰਿਹਾ। ਉਹਦੀ ਤਾਲ ਦੇ ਨਾਲ ਭਾਈ ਸਾਹਿਬ ਜੀ ਇੱਦਾਂ ਟਹਿਲਦੇ ਟਹਿਲਦੇ 2 ਘੰਟੇ ਬੋਲਦੇ ਰਹਿੰਦੇ ਅਤੇ 4 ਲਿਖਾਰੀ ਫਟਾਫਟ ਲਿਖਦੇ ਰਹਿੰਦੇ। 4 ਲਿਖਾਰੀਆਂ ਦੀ ਲਿਖਤ ਨੂੰ 12 ਵਜੇ ਭਾਈ ਸਾਹਿਬ ਇੱਕੋ ਜਿਹਾ, ਅਲੱਗ ਮਾਤਰ ਸਿਹਾਰੀ ਬਿਹਾਰੀ ਕੋਈ ਰਹਿ ਨਾ ਜਾਵੇ, ਉਹ ਇੱਕੋ ਜਿਹਾ ਸੁਧਾ ਲੈਂਦੇ, ਉਹਨਾਂ ਦੀ ਸੁਧਾਈ ਕਰਾ ਦਿੰਦੇ। 2 ਘੰਟੇ ਆਰਾਮ ਕਰਕੇ ਦੁਪਹਿਰ ਤੋਂ ਬਾਅਦ 3 ਵਜੇ ਗੁਰਦੁਆਰਾ ਪਾਤਸ਼ਾਹੀ 9ਵੀਂ, ਭਾਈ ਸੰਤੋਖ ਸਿੰਘ ਦੇ ਘਰ ਤੋਂ ਇੰਨਾ ਕੁ ਜਿੰਨਾ ਕੁ ਤੁਹਾਡੀ ਬਾਹਰਲੀ ਸੜਕ ਹੈ, ਜਿੱਥੇ ਭਾਈ ਸਾਹਿਬ ਦਾ ਘਰ ਹੈ, ਆਪ ਜੀ ਨੇ ਤਾਂ ਦਰਸ਼ਨ ਵੀ ਕੀਤੇ ਹੋਣੇ ਕੈਥਲ ਦੇ ਵਿੱਚ। ਉਹ ਉੱਥੋਂ 1.5 ਕਿਲਾ ਹਟ ਕੇ ਹੈ। ਉਸ ਗੁਰਦੁਆਰੇ 'ਚ ਜਾ ਕੇ ਭਾਈ ਸੰਤੋਖ ਸਿੰਘ ਜੀ ਸਾਰੀ ਕਥਾ ਜਿਹੜੀ ਲਿਖੀ ਹੁੰਦੀ ਉਹ ਸੰਗਤ ਨੂੰ ਸ਼ਰਵਣ ਕਰਾਉਂਦੇ। ਜੇ ਕੋਈ ਸੰਗਤ ਸਵਾਲ ਕਰਦੀ, ਕੋਈ ਪੁੱਛਦੀ, ਤਾਂ ਉਹਦਾ ਅਗਲੇ ਦਿਨ ਫਿਰ ਉਸ ਗ੍ਰੰਥ ਵਿੱਚ ਵੀ ਜ਼ਿਕਰ ਕਰਦੇ। ਉੱਥੇ ਲਿਖਦੇ ਆ ਵੀ ਕਵੀ ਸਿੰਘ ਕੋਲੋਂ, ਆਪਣੇ ਆਪ ਨੂੰ ਕਵੀ ਸਿੰਘ ਕਹਿੰਦੇ ਆ, ਕਵੀ ਸਿੰਘ ਕੋਲੋਂ ਪੁੱਛਿਆ ਖਾਲਸੇ ਨੇ ਇਹ ਬਚਨ ਕਿਵੇਂ ਹੈ, ਤਾਂ ਕਵੀ ਸਿੰਘ ਨੇ ਇਹ ਬੇਨਤੀ ਕੀਤੀ। ਉਹ ਇਤਿਹਾਸ ਸੂਰਜ ਪ੍ਰਕਾਸ਼ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਲਿਖਿਆ ਗਿਆ। ਲਗਭਗ 20 ਸਾਲ ਲੱਗੇ। 20 साल च वह ग्रंथ संपूर्ण होया। संमत 1900 बिक्रमी 1843 ईस्वी सावण के महीने ग्रंथ संपूर्ण होया। जिहड़ी हवेली च भाई साहब रहिंदे सन वह हवेली अज भी मौजूद है। उन्हां दी घरवाली राम कौर अमृत वेले उठ के इशनान कराया करती सी, सेवा करे, वह भी बंदगी वाली आत्मा सी। कहिंदे एक पंडित काशी तो आया महाराजा उदय सिंह जी दे कोल, कहन लगा भी मैं सुनिया तुहाडे कोल एक बड़ा विद्वान है कवि संतोख सिंह, उहदे नाल मैं चर्चा करनी है। खालसा जी उन्हां दिनां च ना पंडितां दी बहस हुंदी सी, आपस में चर्चा हुंदी सी विद्वानां दी। जिहड़ा विद्वान हार जांदा सी उहदे ग्रंथ जितण वाला लै जांदा सी, इह शर्त हुंदी सी। जे मैं हार गया तो मेरे ग्रंथ जितने वाले को चले जाने हैं, जे मैं जित गया वो ग्रंथ सारे मैं ले जाने। ये मर्यादा सी, राजा इनाम वखरा दिंदा सी। राजे उदय सिंह को आ के पंडित जी कहन लगे जी सुनिया भी कोई तुहाडे कोल कवि संतोख सिंह नाँ का पंडित है। पंडित का मतलब वो नहीं हुंदा भी जिहड़ा बोधी वाला होवे, पंडित का मतलब हुंदा जिसकी पंडा तीक्षण होवे। पंडित पंडा कहिंदे ने बुद्धि नूं, जिहदी तिखी होवे उहनूं कहिंदे ने पंडित। गुरु साहब ने भी लिखिया सो पंडित जो मन पर बुद्ध है, राम नाम आत्म में सुध है, राम नाम सार रस पीवै, उस पंडित कै उपदेश जग जीवै, हर की कसा हिरदै बसावै, सो पंडित फिर जोर ना आवै। सो तुहाडा पंडित संतोख सिंह मेरे नाल चर्चा करे। राजे ने भाई साहब नूं सद के बेनती की जी पंडित जी आए है चर्चा करनी चाहते। भाई साहब निम्रता दे बड़े पुंज सन, कहन लगे जी ये महान विद्वान ने काशी पढ़े हुए ने, असी तो सादे जे गुरु के सिखां सधारण जे, इन्हां महापुरशां दे बचन सुन लाँगे। आखो सतनाम श्री वाहिगुरु, असी इन्हां दा बचन सुन लाँगे, असी चर्चा नहीं करनी। पर वह पंडित कवे नहीं चर्चा जरूर करनी है। राजे ने परसों का दिन देता भी अज गल हुई तो परसों तुसी पंडित जी तैयार हो के आ जाना, भाई संतोख सिंह जी तुहाडे नाल चर्चा करनगे। क्योंकि राजे नूं पता सी कि भाई संतोख सिंह दे सिर ते गुरु नानक कलगीधर दा हथ है, ये कदी हारन वाले नहीं। कुदरत ने ऐसी जिहड़े घर च भाई साहब रहिंदे सी उहदे नाल एक दो घर छड्ड के पंडित जी नूं कमरा दे दिता भी इत्थे पंडित जी रहणगे। उन्हां नूं जिथे कमरा दिता वह भाई साहब जी तो बिल्कुल दो तीन घर का फर्क सीगा, नाल ही सन। भाई संतोख सिंह जी अमृत वेले उठते सन, दो बजे इशनान करते सन। जिस दिन चर्चा होनी सी घरवाली राम कौर ने नेरे दे विच पानी वाला जिहड़ा वह पानी की चाटी रखनी सी ना इशनान करन लई, उहदी थां ते दुध की रख दित्ती। नेरे विच ख्याल ना दुध की चाटी रख गई भुलक भुलेखे नाल। भाई संतोख सिंह जी उदों अजकल वर्गे साधन नहीं सन, बत्तियां दे लाइटां दे, उन्होंने फटाफट इशनान किया दुध दे नाल, तौलीए दा पुंडा पूंजा के शहरा पाया, नितनेम करन गुरु साहब दे कमरे चले गए। वह जिहड़ा दुध वगिया सी वह गली चों नाली चों वगना ही सीगा, वह नाली चों वगदा आ रहा। उधरों पंडित जी सवेरे हरे हरे राम राम करदे बाहर निकले, वह कहिंदे ये दुध कित्थों आया? किसी ने कहता जिहड़ा कवि संतोख सिंह है ना ये दुध नाल नहांदा। पंडित दा उत्थे ही साह सुक गया, कहिंदा जिहड़ा दुध नाल नहांदा है ये रोज़ ये नाल मैं किवें मत्था लावांगा। अद्धा तो बेचारा उत्थे ही घबरा गया। इधर भाई संतोख सिंह होरी जदों नितनेम तो वेले होए तो राम कौर कहिंदी है सिंह साहब जी अज तो तुसीं दुध नाल इशनान कर लिया, उस वेले मैं पानी की थां ते भुलेखे नाल दुध रख गई सी। भाई साहब कहिंदे चंगा ओ गुरु रामदास साहब मोर्चा फतेह करनगे। ओही गल होई जदों पंडित दे सामने गए तो पंडित उंजी रंग उड़ गया वेख के भी एडा विद्वान है। चर्चा होई उन्हां दिनां च बड़े प्रकार की चर्चा होंदी सी। भाई साहब भाई गुरदास जी ने एक चर्चा का जिक्र किया, एक राजे कोल एक पंडित आया, वो कहन लगा भी मैं चर्चा करनी है तुहाडे कोल कोई पंडित है? वो जिहड़े उत्थों दे पंडित सी डर के भी ये बहुत विद्वान है, भी इहदे नाल चर्चा बड़ी मुश्किल है। राजे ने ऐलान किया भी चलो जिहड़ा भी इहदे नाल चर्चा करे ना जे मान लो ये पंडित जित गया इहनू 1,000 रुपया देंगे तो जिहड़ा हार गया उहनू 500 देंगे। हारन वाले नू भी लालच भी कोई ना कोई आवे तां सही, पर पंडित डर गए भी हार हार माड़ी हुंदी, 500 नू की करना। कोई पंडित ना आया, एक गंगा तेली सीगा कोल्हू दे उत्ते तेल कढ़न वाला, गंगे तेली दी एक कख सीगी, तेल तूल पी के उंज वैसे तगड़ा रिष्ट पुष्ट सीगा, वो घरों तुरिया वी चल आपां 500 दे लियाईए, आपां कहिहड़ा जित के पंडित ते है ही नहीं, आपां हार के तां वी 500 ते मिलना ही है ना। वो घरों तुर पिया, जदों घरों तुरिया गंगा तेली, उहने जुत्ती जिहड़ी सी ना वो चमड़े दी जुत्ती हुंदी सी उहनां दिनां विच, वह जदों पैरां च पाई तो वह लगन लग पई, पैरां च लग तेल तूल उहने जुत्ती नूं चंगा लाया सीगा, तेली जो सीगा वह तेली जो जुत्ती लगी ना तो उहने जुत्ती ला के, आम लोग जुत्ती ला के कच्छे मार लैंदे सी भी नहीं पूरी तो कोई गल नहीं, उहने अपने परने च जुत्ती लपेट के कच्छे मार ली। जदों जुत्ती कच्छे मार ली तो राजे दे दरबार च आ गया, राम राम जी, उहने राम राम जी, ते मैं चर्चा करनी है जी पंडित नाल। पंडित ने आख्या आओ जी, उन्हें आख्या बड़ा तगड़ा तेल रिष्ट पुष्ट है, भी कोई विद्वान होएगा ये, मत्था भी बड़ा चमकदा इहदा, ते है सी तेली बेचारा, एक अख सीगी, लख नेत्रा सिंह कह देंदे निहंग सिंह, वो लख नेत्रा सी। ते पंडित ने पूछा जी ये केड़ी पोथी है जिहड़ी कच्छे मारी, उन्हें आख्या ग्रंथ होना जिहड़ा कपड़े च लपेट के कच्छे मारिया होया। ते गंगा कहिंदा जी कंटक पुराण, कंटक चूरण पुराण, कंटक चूरण, कंटक मैंने कंडा ते चूरण मैंने तोड़न वाला, भी कंडे तोड़न वाला है जुत्ती है वो कंडे, पर कहिंदा जी कंटक चूरण पुराण है। पहला ही पंडित जी डर गए भी, ग्रंथ तां मैं बड़े पढ़े ने, ये कंटक पुराण च कंटक चूरण पुराण ये नहीं कदी वेख्या, हो सकता कोई नवा ग्रंथ होवे मेरे तो अगली गल ही लगती है कोई। ये चलो राजा कहिंदा भी चर्चा शुरू करो, उदों चर्चा कई किस्म दी हुंदी सी, चित्र नाल हाथ नाल बना बना के फोटो दे देनी, अगले ने उहदा रूप दूजा बना के देना, बोल के चर्चा करनी, एक हुंदी सी मूक चर्चा इशारा करना, इशारे नाल संकेत चर्चा कहते हैं, संकेत चर्चा करोगे कि बोल के करोगे किवें करोगे। वो जिहड़ा पंडित सी कहण लगा आपां संकेत चर्चा ही कर लैंदे आ, वी बोल के तां इह बड़े कंटक चूरण पुराण पढ़िया होया ते संकेत चर्चा इहनू उलझावांगे। चलो जी ठीक है, संकेत चर्चा शुरू हो गई। जिहड़ा पंडित सीगा उहने इस तरह एक उंगली चुकी, उहदा मतलब सी भी परमात्मा एक है। गंगे ने समझिया, ये कहिंदा भी तेरी एक अख उंगली मार के कढ देंगा। गंगे ने दो करतियां भी तेरिया मैं दोवें कढ देंगा। पंडित ने समझिया, ये कहिंदा भी एक परमात्मा दे नाल दूजी उहदी माया भी है। पंडित की समझ रहा, पंडित कह रहा भी एक ब्रह्म है, वह समझ रहा भी एक अख मेरी नूं कह रहा है, कहिंदा दोवें कढ देंगा, इशारा कर रहा, वह समझ रहा भी ये कहिंदा भी दो चीज़ां ने, एक तो परमेश्वर है एक उहदी माया है। ताड़ी वज गई, वाह 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 बड़ा वधिया जवाब आ गया जी। दूजा हुण दूजा सवाल शुरू होया, गंगे उस पंडित ने, पंडित ने इदां पंज उंगलां चुकियां भी पंज तत् ने, पृथ्वी आकाश वायु अग्नि ते जल, ये पंज तत्, पंज तत् को तन रचियो, ये पंज तत् ने। गंगे ने समझा भी ये कहिंदा मूँह ते चपेड़ मारांगा, ये मैनू चपेड़ दिखा रहा। गंगे ने यह समझा, गंगे ने इदां कसुन वट लिया भी जे तू चपेड़ मारेगा तो आ भी तैयार है मारांगा। पंडित ने समझा, ये कहिंदा भी पंज तत् कट्ठे हो गए ने ते तां बंदे दा शरीर बन गया। कहिंदा जी ठीक है जी, मन गया जी, ਪੰਡਿਤ ਹਾਰ ਗਿਆ ਅਤੇ ਗੰਗਾ ਜਿੱਤ ਗਿਆ, 1000 ਦਾ ਨੋਟ ਲੈ ਕੇ ਗਿਆ। ਭਾਈ ਸਾਹਿਬ ਜੀ ਲਿਖਦੇ, ਭਾਈ ਗੁਰਦਾਸ ਜੀ ਆਪਣੀ ਵਾਰਾਂ ਵਿੱਚ, ਗੋਸ਼ਟ ਗੰਗੇ ਤੇਲੀਐ ਪੰਡਿਤ ਨਾਲ ਹੋਵੇ ਜੱਗ ਦੇਖੈ, ਖੇਡ ਹੈ ਪਰਮੇਸ਼ਰ ਦੀ। ਇੱਦਾਂ ਦੀਆਂ ਚਰਚਾ ਹੁੰਦੀਆਂ ਸਨ, ਸਵਾਲ ਜਵਾਬ ਹੁੰਦੇ ਸਨ, ਬੜੇ ਬੜੇ ਵਿਦਵਾਨ ਲੋਕ ਆਉਂਦੇ ਸਨ, ਬਹਿੰਦੇ ਸਨ, ਉਹਨਾਂ ਦੀ ਜਜਮੈਂਟ ਲੈਣ ਵਾਲੇ ਵੀ ਵਿਦਵਾਨ ਹੁੰਦੇ ਸਨ। ਅੱਜ ਕੱਲ੍ਹ ਕਈ ਵਾਰੀ ਇਹ ਕਿਹਾ ਜਾਂਦਾ ਜੀ ਦਸਮ ਗ੍ਰੰਥ ਬਾਰੇ ਡਿਬੇਟ ਕਰੋ ਸਾਡੇ ਨਾਲ, ਬੇਸ਼ੱਕ ਕਰੋ, ਜਿੱਥੇ ਮਰਜ਼ੀ ਕਰੋ। ਬੁਲਾਇਆ ਵੀ ਗਿਆ ਉਹਨਾਂ ਲੋਕਾਂ ਨੂੰ ਤਖਤਾਂ 'ਤੇ ਵੀ, ਪਰ ਨਹੀਂ ਆਏ। ਪਰ ਡਿਬੇਟ ਕਰੀਏ ਕਿਹਦੇ ਨਾਲ, ਜਿਹਨੇ ਦਸਮ ਗ੍ਰੰਥ ਪੜ੍ਹਿਆ ਹੋਵੇ ਉਹਦੇ ਨਾਲ ਕਰੀਏ, ਜਿਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਚੰਗੀ ਤਰ੍ਹਾਂ ਵਾਚਿਆ ਹੋਵੇ ਉਹਦੇ ਨਾਲ ਕਰੀਏ, ਜਿਹਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਦਾ, ਭਾਈ ਨੰਦ ਲਾਲ ਜੀ ਦੀ ਬਾਣੀ ਦਾ, ਗੁਰਪ੍ਰਤਾਪ ਸੂਰਜ ਦਾ, ਔਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਲਾਂ ਜਿਹੜੇ ਗ੍ਰੰਥ ਲਿਖੇ ਗਏ ਹੈ, ਜਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਮਕਾਲੀਨ ਗ੍ਰੰਥ ਲਿਖੇ ਗਏ ਹੈ, ਜਾਂ ਉਹਨਾਂ ਤੋਂ ਬਾਅਦ ਜਿਹੜੇ ਗ੍ਰੰਥ ਲਿਖੇ, ਉਹਨਾਂ ਸਾਰਿਆਂ ਦਾ ਮੁਤਾਲਿਆ ਕੀਤਾ ਹੋਵੇ ਉਹਦੇ ਨਾਲ ਗੱਲ ਕਰੀਏ। ਕਿਉਂਕਿ ਕਿਸੇ ਵੀ ਚੀਜ਼ ਨੂੰ ਜਾਣਨਾ ਹੋਵੇ ਉਹਦਾ ਆਲਾ ਦੁਆਲਾ ਬਹੁਤ ਜ਼ਰੂਰੀ ਜਾਣਨਾ। ਜੇ ਕੋਈ ਕਹੇ ਵੀ ਦੋ ਪੰਕਤੀਆਂ ਮੈਂ ਪੜ੍ਹੀਆਂ ਨੇ, ਮੇਰੇ ਨਾਲ ਚਰਚਾ ਕਰ ਲਓ, ਹੁਣ ਉਹਨੂੰ ਕੀ ਸਮਝਾਈਏ, ਕਿੱਦਾਂ ਉਹਦੇ ਨਾਲ ਗੱਲ ਕਰੀਏ। ਸੋ ਚਰਚਾ ਹੁੰਦੀ ਹੈ, ਪਰ ਚਰਚਾ ਦੇ ਮਾਪਦੰਡ ਹੁੰਦੇ ਹੈ, ਨਿਯਮ ਹੁੰਦੇ ਹੈ, ਮਰਿਆਦਾ ਹੁੰਦੀ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜਦੋਂ ਉਹ ਚਰਚਾ ਜਿੱਤ ਗਏ, ਮਹਾਰਾਜਾ ਸਾਹਿਬ ਜੀ ਨੇ ਉਹਨਾਂ ਦਾ ਬਹੁਤ ਸਤਿਕਾਰ ਕੀਤਾ। ਉਹ ਹਵੇਲੀ ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਸੰਤੋਖ ਸਿੰਘ, ਜਿੱਥੇ ਸੂਰਜ ਪ੍ਰਕਾਸ਼ ਲਿਖਿਆ, ਭਾਈ ਸਾਹਿਬ ਜੀ ਆਪਣਾ ਗ੍ਰੰਥ ਲੈ ਕੇ ਸਾਵਣ ਦੇ ਮਹੀਨੇ ਸੰਪੂਰਨ ਕੀਤਾ ਅਤੇ ਸ੍ਰੀ ਅਕਾਲ ਤਖਤ ਸਾਹਿਬ ਗਏ। ਡਾਕਟਰ ਭਾਈ ਵੀਰ ਸਿੰਘ ਜੀ ਨੇ ਉਸ ਵੇਲੇ ਦੇ ਹਾਲਾਤ ਮਹਾਂਪੁਰਸ਼ ਸਾਧੂਆਂ ਤੋਂ ਪੁੱਛੇ ਹਨ, ਪੁਰਾਣਿਆਂ ਤੋਂ। ਭਾਈ ਵੀਰ ਸਿੰਘ ਨੂੰ ਕਿਸੇ ਮਹਾਂਪੁਰਸ਼ ਨੇ ਦੱਸਿਆ, ਸਾਧੂ ਨੇ, ਉਹ ਮੈਨੂੰ ਨਾਂ ਨਹੀਂ ਚੇਤੇ ਆ ਰਿਹਾ, ਸ਼ਾਇਦ ਟਿਵਾਣੇ ਵਾਲੇ ਸੰਤਾਂ 'ਚੋਂ, ਸੇਵਾ ਪੰਥੀਆਂ 'ਚੋਂ ਕੋਈ ਮਹਾਂਪੁਰਸ਼ ਸਨ ਕਿ ਸ਼ਾਹ ਜੀਵਣੇ ਵਾਲੇ ਸਨ। ਉਹ ਕਹਿੰਦੇ ਆ ਵੀ ਅਸੀਂ ਛੋਟੇ ਛੋਟੇ ਹੁੰਦੇ ਸੀ, ਸਾਨੂੰ ਸਾਡੇ ਵੱਡੇ ਸੰਤ ਹਰਿਮੰਦਰ ਸਾਹਿਬ ਮੱਥਾ ਟੇਕਣ ਲਿਜਾ ਰਹੇ ਸੀ। ਕੀ ਦੇਖਿਆ ਕਿ ਹਰਿਮੰਦਰ ਸਾਹਿਬ ਅਕਾਲ ਤਖਤ ਬਾਬੇ ਅਟਲ ਦੇ ਪੁਜਾਰੀ ਹੱਥਾਂ 'ਚ ਹਾਰ ਫੁੱਲਾਂ ਦੇ ਭਰੇ ਹੋਏ ਅਤੇ ਦੌੜੇ ਆਉਂਦੇ ਹੈ, ਅਤੇ ਸਾਡੇ ਸੰਤਾਂ ਨੇ ਉੱਥੇ ਸੇਵਾਦਾਰਾਂ ਨੂੰ ਪੁੱਛਿਆ ਵੀ ਇਹ ਪੁਜਾਰੀ ਸਿੰਘ, ਪਹਿਲਾਂ ਪੁਜਾਰੀ ਸਿੰਘ ਕਹਿੰਦੇ ਸੀ ਗੁਰੂ ਸਾਹਿਬ ਦੀ ਪੂਜਾ ਕਰਨ ਵਾਲੇ, ਅੱਜ ਕੱਲ੍ਹ ਕਹਿੰਦੇ ਜੀ ਇਹ ਪੁਜਾਰੀ ਸ਼ਬਦ ਬ੍ਰਾਹਮਣਾਂ ਦਾ ਹੈ। ਸਾਧ ਸਿੰਘ ਜੀ, ਫਿਰ ਤਾਂ ਪੂਜਾ ਸ਼ਬਦ ਵੀ ਬ੍ਰਾਹਮਣਾਂ ਦਾ ਹੋ ਜਾਏਗਾ। ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਗੁਰ ਪੂਜਾ ਵਿਧ ਸਹਿਤ ਕਰੋ, ਗੁਰੂ ਦੀ ਪੂਜਾ ਵਿਧੀ ਪੂਰਵਕ ਕਰਨੀ ਹੈ। ਗੁਰ ਪੂਜੋ ਕਰ ਨਮਸਕਾਰ, ਗੁਰੂ ਦੀ ਪੂਜਾ ਕਰਨ ਵਾਲਾ ਹੈ ਗੁਰੂ ਦਾ ਪੁਜਾਰੀ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਰ ਗੱਲ ਨੂੰ ਬ੍ਰਾਹਮਣਾਂ ਨੂੰ ਨਾ ਦੇ ਦਿਆ ਕਰੋ, ਜਿਹੜੀ ਗੱਲ ਕੋਈ ਵੀ ਚੁੱਕ ਕੇ ਸਾਰੀ ਬ੍ਰਾਹਮਣਾਂ ਦੇ ਗਲ ਪਾ ਦਿਓ ਤਾਂ ਆਪਣੇ ਕੋਲ ਕੀ ਰਹੇਗਾ। ਵਿਚਾਰ ਕਰਿਆ ਕਰੋ ਵੀ ਗੁਰੂ ਸਾਹਿਬ ਦੀ ਬਾਣੀ 'ਚ ਕੀ ਲਿਖਿਆ, ਜੋ ਲਿਖਿਆ ਉਹ ਮੰਨਣਾ ਹੀ ਚਾਹੀਦਾ, ਉਹ 'ਤੇ ਕਿੰਤੂ ਨਹੀਂ ਕਰਨਾ ਚਾਹੀਦਾ। ਭਾਈ ਸੰਤੋਖ ਸਿੰਘ ਜੀ ਦੇ ਉਹ ਮੈਂ ਬਚਨ ਸੁਣਾ ਰਿਹਾ ਸੀ ਵੀ ਸਾ ਉਹਨਾਂ ਸੰਤਾਂ ਨੇ ਪੁੱਛਿਆ ਵੀ ਪੁਜਾਰੀ ਸਿੰਘ ਕਿੱਧਰ ਜਾ ਰਹੇ ਨੇ, ਉਹ ਦੌੜੇ ਜਾ ਰਹੇ ਸੀ ਗ੍ਰੰਥੀ ਸਿੰਘ ਫੁੱਲਾਂ ਦੇ ਹਾਰ ਲੈ ਕੇ। ਕਹਿੰਦੇ ਸੇਵਾਦਾਰਾਂ ਸਿੰਘਾਂ ਨੇ ਦੱਸਿਆ ਕਿ ਜਿਸ ਮਹਾਂਪੁਰਸ਼ ਨੇ ਦਸਾਂ ਗੁਰੂਆਂ ਦਾ ਇਤਿਹਾਸ ਲਿਖਿਆ, ਭਾਈ ਸੰਤੋਖ ਸਿੰਘ ਜੀ ਆ ਰਹੇ ਨੇ, ਇਹ ਪੁਜਾਰੀ ਸਿੰਘ ਉਹਨਾਂ ਦਾ ਸਵਾਗਤ ਕਰਨ ਲਈ ਜਾ ਰਹੇ ਨੇ। ਜਿੱਧਰ ਅੱਜ ਕੱਲ੍ਹ ਘੰਟਾ ਘਰ ਹੈ, ਘੰਟਾ ਘਰ ਤਾਂ ਬਾਅਦ 'ਚ ਬਣਿਆ, ਇਸ ਪਾਸਿਓ ਭਾਈ ਸੰਤੋਖ ਸਿੰਘ ਜੀ ਥੱਲੇ ਨੂੰ ਉਤਰੇ ਹਰਿਮੰਦਰ ਸਾਹਿਬ ਦੀਆਂ ਪੌੜੀਆਂ 'ਚੋਂ। ਜਦੋਂ ਥੱਲੇ ਉਤਰੇ ਤਾਂ ਉਹਨਾਂ ਦੇ ਗਲ ਮਲਮਲ ਦਾ ਬਰੀਕ ਚੋਲਾ ਕਛਹਿਰਾ ਅਤੇ ਛੋਟੀ ਚਿੱਟੀ ਦਸਤਾਰ, ਅਤੇ ਇੱਕ ਪਾਸੇ ਖੰਡਾ ਲਾਉਂਦੇ ਸੀ ਸਾਈਡ ਦੇ ਉੱਤੇ, ਅਤੇ ਗਾਤਰੇ ਸ੍ਰੀ ਸਾਹਿਬ ਵੱਡੀ ਪਹਿਨਦੇ ਸੀ, ਸਿੰਘਾਂ ਵਾਲਾ ਬਾਣਾ। ਆਪ ਜੀ ਜਦੋਂ ਚਿੱਟੇ ਵਸਤਰਾਂ ਵਿੱਚ ਗਾਤਰੇ ਵੱਡੀ ਤੇਗ ਪਾਈ, ਪਤਲਾ ਜਿਹਾ ਸਰੀਰ ਹੋ ਚੁੱਕਾ ਸੀ ਕਿਉਂਕਿ ਉਮਰ ਉਸ ਵੇਲੇ 63 ਸਾਲ ਦੀ ਹੋ ਚੁੱਕੀ ਸੀ, ਪਰ ਵਿੱਦਿਆ ਦੀ ਅਭਿਆਸ ਦੀ ਕਮਾਈ ਸਿਮਰਨ ਦੀ ਕਰ ਕਰਕੇ ਸਰੀਰ ਬਹੁਤ ਖੀਣ ਹੋ ਚੁੱਕਾ ਸੀ। ਸਹਿਜੇ ਸਹਿਜੇ ਥੱਲੇ ਆ ਰਹੇ ਸਨ। ਕਹਿੰਦੇ ਜਦੋਂ ਹਰਿਮੰਦਰ ਸਾਹਿਬ ਦੇ ਪੁਜਾਰੀ ਸਿੰਘ ਜੀ ਆਏ, ਭਾਈ ਗੁਰਮੁਖ ਸਿੰਘ ਜੀ ਅਤੇ ਹੋਰ ਗੁਰਮੁਖ ਸਿੰਘ ਆਏ, ਸੰਤ ਆਏ, ਮਹਾਂਪੁਰਸ਼ ਆਏ, ਭਾਈ ਸੰਤੋਖ ਸਿੰਘ ਨੇ ਆਪਣੇ ਗਲ ਹਾਰ ਪਵਾਉਣ ਤੋਂ ਪਹਿਲਾਂ ਪਹਿਲਾਂ ਲੰਮਿਆਂ ਪੈ ਕੇ ਸਾਰਿਆਂ ਦੇ ਪੈਰ ਫੜ ਲਏ। ਆਖੋ ਸਤਨਾਮ ਸ੍ਰੀ, ਕਿੱਥੇ ਦੇ ਸਾਡੇ ਜਿਵੇਂ ਮੈਨੂੰ ਸਰੋਪਾ ਮਿਲੇ, ਮੇਰਾ ਸਨਮਾਨ ਹੋਵੇ, ਹੋ ਵੀ ਰਿਹਾ ਸੀ, ਪਰ ਆਪਣੇ ਗਲ ਹਾਰ ਪਹਿਲਾਂ ਨਹੀਂ ਪਵਾਏ, ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘਾਂ ਦੇ ਚਰਨਾਂ 'ਤੇ ਮੱਥਾ ਲਾਇਆ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਇੰਨੀ ਨਿਮਰਤਾ ਉਸ ਮਹਾਂਪੁਰਸ਼ ਵਿੱਚ। ਪੁਜਾਰੀ ਸਿੰਘਾਂ ਨੇ ਚੁੱਕਿਆ, ਗਲ 'ਚ ਹਾਰ ਪਾਏ, ਸਤਿਕਾਰ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ। ਪਹਿਲਾਂ ਮਰਿਆਦਾ ਸੀ, ਹੁਣ ਦਿਆਂ ਨੂੰ ਪਤਾ ਨਹੀਂ। ਅੰਮ੍ਰਿਤਸਰ ਜਾਓ, ਪਹਿਲਾਂ ਅਕਾਲ ਤਖ਼ਤ 'ਤੇ ਹਾਜ਼ਰੀ ਲਵਾਓ। ਹਾਜ਼ਰੀ ਲਵਾ ਕੇ ਹਾਜ਼ਰੀ ਦੀ ਅਰਦਾਸ ਹੁੰਦੀ ਸੀ, ਅਸੀਂ ਬਾਹਰੋਂ ਆਏ ਹਾਂ ਮਹਾਰਾਜ, ਤੁਹਾਡੇ ਨਗਰ ਵਿੱਚ ਆਏ ਹਾਂ। ਜਿਵੇਂ ਅੱਜ ਕੱਲ੍ਹ ਕਿਤੇ ਆਪਾਂ ਜਾਈਏ ਨਾ, ਉੱਥੇ ਬਣਿਆ ਹੁੰਦਾ, ਇਨਕੁਆਇਰੀ ਹੁੰਦੀ, ਉੱਥੇ ਇੱਥੇ ਆਓ, ਬੈਠੋ, ਮਿਲੋ ਪਹਿਲਾਂ, ਫਿਰ ਕਮਰਾ ਲਓ, ਫਿਰ ਉੱਥੇ ਪਹਿਲਾਂ ਜਿੱਥੇ ਉਹ ਤਖ਼ਤ ਹੈ ਗੁਰੂ ਸਾਹਿਬ ਦਾ, ਉੱਥੇ ਜਾ ਕੇ ਹਾਜ਼ਰੀ ਅਰਦਾਸ ਕਰਾਈ। ਅਰਦਾਸ ਕਰਾ ਕੇ ਆਪ ਜੀ ਹਰਿਮੰਦਰ ਸਾਹਿਬ ਗਏ। ਉੱਥੇ ਕੜਾਹ ਪ੍ਰਸ਼ਾਦ ਦੀ ਦੇਖ ਦੇ ਕੇ ਪੰਜ ਸ਼ਬਦ ਘੱਟੋ ਘੱਟ ਸੁਣਦੇ ਸਨ ਭਾਈ ਸਾਹਿਬ, ਪੰਜ ਸ਼ਬਦਾਂ ਦਾ ਕੀਰਤਨ ਸੁਣਿਆ। ਕੀਰਤਨ ਸੁਣ ਕੇ ਫਿਰ ਸ੍ਰੀ ਅਕਾਲ ਤਖ਼ਤ ਸਾਹਿਬ ਆਏ ਦੁਬਾਰਾ। ਫਿਰ ਉੱਥੇ ਖਾਲਸਾ ਦੀਵਾਨ ਸਜਿਆ। ਸਜੇ ਹੋਏ ਦੀਵਾਨ 'ਚ ਭਾਈ ਸੰਤੋਖ ਸਿੰਘ ਨੇ ਗਲ ਪੱਲਾ ਪਾ ਕੇ ਅਰਦਾਸ ਕੀਤੀ, ਹੇ ਗੁਰੂ ਹਰਗੋਬਿੰਦ ਸਾਹਿਬ, ਹੇ ਸੱਚੇ ਪਾਤਸ਼ਾਹ, ਹੇ ਖਾਲਸਾ ਪੰਥ, ਹੇ ਗੁਰੂ ਗ੍ਰੰਥ, ਮੇਰੀ ਬੇਨਤੀ ਇਹ ਦਾਸ ਕੋਲੋਂ ਜੋ ਆਪ ਨੇ ਸੇਵਾ ਕਰਾਈ, ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਾਇਆ, ਇਹਨੂੰ ਪ੍ਰਵਾਨ ਕਰ ਲਓ, ਇਹਦੇ ਬਦਲੇ 'ਚ ਮੈਨੂੰ ਸਿੱਖੀ ਦੀ ਦਾਤ ਦੇ ਦਿਓ। ਅੱਜ ਕੱਲ੍ਹ ਛੋਟੀ ਜਿਹੀ ਕਿਤਾਬ ਲਿਖਦੇ ਨੇ ਅਤੇ ਪ੍ਰਕਾਸ਼ਕਾਂ ਨਾਲ ਕਚਹਿਰੀ 'ਚ ਜਾ ਕੇ ਪੱਕੀ ਲਿਖਤ ਕਰਾਉਂਦੇ ਨੇ, ਰਜਿਸਟਰੀ ਕਰਾਉਂਦੇ ਨੇ। ਇਸ ਕਿਤਾਬ ਦੀ ਰਿਐਲਿਟੀ ਮੇਰੇ ਪੁੱਤਰ ਪੋਤਰੇ ਪੜਪੋਤਰਿਆਂ ਤੱਕ ਮਿਲਦੀ ਰਹੇ, ਔਰ ਲਿਖਿਆ ਵੀ ਕੁਝ ਨਹੀਂ ਹੁੰਦਾ, ਇੱਧਰ ਉੱਧਰ ਦੀਆਂ ਗੱਲਾਂ, ਅਤੇ ਕਿਤਾਬ ਲਿਖ ਕੇ ਅਤੇ ਉਹਦੀ ਰਿਐਲਿਟੀ ਪੋਤਰੇ ਖਾਂਦੇ ਰਹਿਣ। ਭਾਈ ਸੰਤੋਖ ਸਿੰਘ ਜੀ ਨੇ ਐਡਾ ਵੱਡਾ ਮਹਾਨ, 14 ਜਿਲਦਾਂ 'ਚ ਗ੍ਰੰਥ ਛਪਦਾ, ਉਹ 14 ਵੋਲੀਅਮ ਨੇ, ਅਤੇ ਐਡਾ ਗ੍ਰੰਥ ਲਿਖ ਕੇ ਅਤੇ ਉਹਦੇ ਬਦਲੇ 'ਚ ਮਹਾਰਾਜ ਮੈਨੂੰ ਸਿੱਖੀ ਦੀ ਦਾਤ ਬਖਸ਼ਣਾ, ਜੇ ਭੁੱਲਾਂ ਚੁੱਕਾਂ ਹੋਈਆਂ ਮੇਰੀਆਂ ਬਖਸ਼ ਲੈਣਾ। ਭਾਈ ਸਾਹਿਬ ਜੀ ਸਾਵਣ ਦੇ ਮਹੀਨੇ ਗ੍ਰੰਥ ਪੂਰਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਦੇ ਗਏ। ਅੱਸੂ ਦੇ ਮਹੀਨੇ, ਸਾਵਣ ਭਾਦਰੋਂ ਅਤੇ ਅੱਸੂ, ਅਗਲੇ ਮਹੀਨੇ ਅੱਸੂ ਦੇ ਮਹੀਨੇ ਭਾਈ ਸਾਹਿਬ ਜੀ ਇਸ ਸੰਸਾਰ ਤੋਂ ਚਾਲੇ ਮਾਰ ਗਏ। ਉਹਨਾਂ ਦੀ ਹਵੇਲੀ ਅੱਜ ਵੀ ਮੌਜੂਦ ਹੈ, ਪਰ ਉਹਨਾਂ ਦਾ ਪੁੱਤਰ, ਉਦੋਂ ਗਰੀਬੀ ਦੀ ਹਾਲਤ ਸੀਗੀ, ਰਾਜਾ ਜਿਹੜਾ ਸੀ ਕੈਥਲ ਦਾ, ਉਹ ਬੇ ਔਲਾਦ ਮਹਾਰਾਜਾ ਉਦੇ ਸਿੰਘ ਜੀ ਚੜ੍ਹਾਈ ਕਰ ਗਏ ਸਨ, ਰਾਜ ਅੰਗਰੇਜ਼ਾਂ ਨੇ ਕਬਜ਼ੇ 'ਚ ਕਰ ਲਿਆ ਸੀ, ਕੈਥਲ 'ਚ ਲੁੱਟ ਬੜੀ ਹੋਈ ਸੀ, ਔਰ ਭਾਈ ਸਾਹਿਬ ਦੇ ਬੱਚੇ ਉੱਥੋਂ ਚਲੇ ਗਏ ਸਨ, ਉਹ ਮਕਾਨ ਬਾਣੀਆਂ ਨੂੰ ਵੇਚ ਗਏ ਸਨ। ਅੱਜ ਮਕਾਨ ਬਾਣੀਆਂ ਕੋਲ ਹੀ ਹੈ। 1930 ਦੇ ਵਿੱਚ, 80 ਸਾਲ ਪਹਿਲਾਂ, ਭਾਈ ਵੀਰ ਸਿੰਘ ਜੀ ਲੈਣ ਵੀ ਗਏ ਸਨ ਵੀ ਮਕਾਨ ਮਿਲ ਜਾਵੇ, ਉਦੋਂ ਉਹ ਵੇਚਦੇ ਨਹੀਂ ਸਨ, ਅੱਜ ਉਹ ਵੇਚਦੇ ਹਨ, ਪਰ ਸਿੱਖ ਲੈਂਦੇ ਕੋਈ ਨਹੀਂ ਪਏ, ਕਿਉਂਕਿ ਸਿੱਖਾਂ ਨੂੰ ਅੱਜ ਕੱਲ੍ਹ ਵਿਦਵਾਨਾਂ ਦੀ ਕੋਈ ਲੋੜ ਨਹੀਂ। ਸਿੱਖਾਂ ਨੇ ਕੀ ਲੈਣਾ ਸੂਰਜ ਪ੍ਰਕਾਸ਼ ਤੋਂ, ਉਹ ਤਾਂ ਬਸ ਆਪਣੇ ਹੋਰ ਝਮੇਲਿਆਂ 'ਚ ਹੀ ਫਸ ਗਏ। ਖਾਲਸਾ ਜੀ, ਉਹ ਮਹਾਨ ਵਿਦਵਾਨ ਦੀ ਵਿਰਾਸਤ ਵੀ ਸਿੱਖਾਂ ਨੂੰ ਸਾਂਭ ਲੈਣੀ ਚਾਹੀਦੀ ਹੈ। ਤੁਸੀਂ ਅੰਗਰੇਜ਼ਾਂ ਦੇ ਵਿਦਵਾਨਾਂ ਦੀ ਜਾ ਕੇ ਕੋਠੀਆਂ ਦੇਖੋ, 700-700 ਸਾਲ ਪੁਰਾਣੀਆਂ ਇੰਗਲੈਂਡ ਵਿੱਚ ਸਾਂਭ ਕੇ ਰੱਖੀਆਂ ਹੋਈਆਂ, ਹਰ ਚੀਜ਼ ਸਾਂਭ ਕੇ ਰੱਖੀ ਹੋਈ ਹੈ, ਜਿੱਥੇ ਸਾਡਾ ਇਤਿਹਾਸ ਲਿਖਿਆ ਗੁਰੂਆਂ ਦਾ, ਉਹ ਵੀ ਮਕਾਨ ਅੱਜ ਮੌਜੂਦ ਹੈ। ਕੋਈ ਗੁਰੂ ਕਾ ਸਿੰਘ ਜਾਗੇ ਅਤੇ ਉਹਨੂੰ ਸੰਭਾਲ ਲਵੇ, ਮੈਂ ਤਾਂ ਹੋਕਾ ਹੀ ਦਿੰਦਾ ਹੁੰਦਾ। ਖਾਲਸਾ ਜੀ, ਬਹੁਤ ਕੁਝ ਹੈ ਸਾਡੇ ਕੋਲ, ਸਾਡਾ ਵਿਰਸਾ ਸਾਂਭਣ ਵਾਲਾ। ਇਸੇ ਤਰ੍ਹਾਂ ਹੀ ਭਾਈ ਰਤਨ ਸਿੰਘ ਨੇ ਬੜੀ ਸੇਵਾ ਕੀਤੀ, ਫਿਰ ਅਗਲੇ ਪ੍ਰਕਰਣਾਂ 'ਚ ਉਹਨਾਂ ਬਾਰੇ ਵੀ ਆਪਾਂ ਵਿਚਾਰ ਕਰਨੀ ਹੈ, ਕਿਉਂਕਿ ਸਾਡਾ ਜੋ ਇਤਿਹਾਸ ਹੈ ਗੁਰੂਆਂ ਦਾ, ਉਹ ਤਾਂ ਲਿਖਿਆ ਭਾਈ ਸੰਤੋਖ ਸਿੰਘ ਨੇ। ਜਿਹੜਾ ਪੰਥ ਦਾ ਇਤਿਹਾਸ ਹੈ, ਖਾਲਸੇ ਪੰਥ ਦਾ, ਗੁਰੂ ਗੋਬਿੰਦ ਸਿੰਘ ਸਾਹਿਬ ਜੋਤੀ ਜੋਤ ਸਮਾਏ, ਬਾਬੇ ਬੰਦੇ ਬਹਾਦਰ ਦਾ ਸਮਾਂ ਆਇਆ, ਬਾਅਦ ਵਿੱਚ ਜ਼ਕਰੀਆ ਖਾਨ ਨਾਲ ਖਾਲਸੇ ਦਾ ਖੰਡਾ ਖੜਕਿਆ, 20 ਸਾਲ, 4 ਸਾਲ ਮੀਰ ਮੰਨੂ ਨਾਲ ਲੜਾਈ ਰਹੀ, ਫਿਰ ਜਹਾਨ ਖਾਨ, ਜੈਨ ਖਾਨ ਅਤੇ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨਾਲ ਸਿੰਘ ਲੜਦੇ ਰਹੇ, 100 ਸਾਲ ਖਾਲਸਾ ਫਿਰ ਘੋੜਿਆਂ ਦੀਆਂ ਕਾਠੀਆਂ 'ਤੇ ਖੰਡਾ ਖੜਕਾਉਂਦਾ ਰਿਹਾ। ਸ਼ੇਰੇ ਪੰਜਾਬ ਦਾ ਰਾਜ ਆਇਆ, ਸ਼ੇਰੇ ਪੰਜਾਬ ਦੇ ਰਾਜ ਵੇਲੇ ਤੁਹਾਨੂੰ ਬਹੁਤਿਆਂ ਨੂੰ ਸ਼ਾਇਦ ਪਤਾ ਨਾ ਹੋਵੇ, ਸਤਲੁਜ ਤੋਂ ਪਰਲਾ ਪਾਸਾ ਸ਼ੇਰੇ ਪੰਜਾਬ ਦਾ ਰਾਜ ਸੀ, ਸਤਲੁਜ ਤੋਂ ਲੁਧਿਆਣੇ ਵਾਲੇ ਪਾਸੇ ਅੰਗਰੇਜ਼ਾਂ ਦਾ ਰਾਜ ਸੀ। ਜਿਹੜੀਆਂ ਪੰਜ ਰਿਆਸਤਾਂ ਮਾਲਵੇ ਦੀਆਂ ਸਨ, ਮਹਾਰਾਜਾ ਫਰੀਦਕੋਟ, ਮਹਾਰਾਜਾ ਕੈਥਲ, ਮਹਾਰਾਜਾ ਪਟਿਆਲਾ, ਮਹਾਰਾਜਾ ਨਾਭਾ, ਮਹਾਰਾਜਾ ਜੀਂਦ, ਇਹ ਸਿੱਖ ਰਿਆਸਤਾਂ ਸਨ ਪੰਜ। ਫੂਲਕੀਆਂ ਰਿਆਸਤਾਂ ਵੀ ਕਹਿੰਦੇ ਹਨ। ਇਹ ਜਿਹੜੀਆਂ ਪੰਜ ਮਾਲਵੇ ਦੀਆਂ ਰਿਆਸਤਾਂ ਸਨ, ਇਹਨਾਂ ਨੂੰ ਅੰਗਰੇਜ਼ਾਂ ਨੇ ਆਪਣੇ ਅਧੀਨ ਕਰ ਲਿਆ ਸੀ, ਸ਼ੇਰੇ ਪੰਜਾਬ ਨਾਲੋਂ ਵੱਖਰਾ ਕਰ ਲਿਆ ਸੀ। ਅਤੇ ਅੰਗਰੇਜ਼ਾਂ ਨੇ ਲੁਧਿਆਣੇ ਵਿੱਚ ਕਮਿਸ਼ਨਰ ਬਿਠਾ ਦਿੱਤਾ ਸੀ, ਜਿਹਦਾ ਨਾਮ ਸੀ ਕੈਪਟਨ ਮਰੀ। ਇਹ 1803 ਦੀ ਗੱਲ ਹੈ, ਜਦੋਂ ਲਾਹੌਰ ਕਮਿਸ਼ਨ, ਲੁਧਿਆਣੇ ਦੀ ਕਮਿਸ਼ਨਰੀ ਅਤੇ ਅੰਬਾਲੇ ਅਤੇ ਕਰਨਾਲ ਤਿੰਨ ਜ਼ਿਲ੍ਹਿਆਂ ਦਾ ਇੱਕੋ ਹੀ ਡਿਪਟੀ ਕਮਿਸ਼ਨਰ ਬਣਾਇਆ ਸੀ। ਉਸ ਵੇਲੇ ਦਿੱਲੀ ਦਾ ਬਾਦਸ਼ਾਹ ਸੀ ਸ਼ਾਹ ਆਲਮ, ਮੁਸਲਮਾਨ ਬਾਦਸ਼ਾਹ, ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦਾ ਨਾਂ ਤਾਂ ਤੁਸੀਂ ਬਹੁਤ ਸੁਣਿਆ ਹੋਣਾ, ਬਹਾਦਰ ਸ਼ਾਹ ਜ਼ਫਰ ਦਾ ਉਹ ਪਿਓ ਸੀ। ਸ਼ਾਹ ਆਲਮ ਬਾਦਸ਼ਾਹ ਤੋਂ ਆਫਟਰ ਲੋਨੀ ਜਰਨੈਲ, ਦਿੱਲੀ ਦਾ ਜਿਹੜਾ ਗਵਰਨਰ ਸੀ ਹਿੰਦੁਸਤਾਨ ਦਾ, ਈਸਟ ਇੰਡੀਆ ਕੰਪਨੀ ਦਾ, ਉਹਨੇ ਇੱਕ ਸਵਾਲ ਕੀਤਾ। ਉਹਨੇ ਸਵਾਲ ਕੀਤਾ ਬਈ ਮਹਾਰਾਣੀ ਵਿਕਟੋਰੀਆ ਮੰਗ ਕਰ ਰਹੀ ਹੈ ਕਿ ਜਿਹੜੇ ਉੱਤਰੀ ਪੰਜਾਬ ਦੇ ਵਿੱਚ, ਉੱਤਰੀ ਭਾਰਤ ਦੇ ਵਿੱਚ ਰਾਜ ਕਰਦੇ ਨੇ ਦਾੜੀਆਂ ਵਾਲੇ ਔਰ ਕੇਸਾਂ ਵਾਲੇ, ਉਹ ਕੌਣ ਨੇ, ਉਹਨਾਂ ਦੀ ਹਿਸਟਰੀ ਕੀ ਹੈ, ਉਹ ਕਿੱਥੋਂ ਆਏ ਨੇ, ਉਹਨਾਂ ਦੇ ਸੁਭਾਅ ਕਿੱਦਾਂ ਦੇ ਨੇ, ਉਹਨਾਂ ਦੀ ਸਾਰੀ ਹਿਸਟਰੀ ਸਾਨੂੰ ਦੱਸੋ। ਆਫਟਰ ਲੋਨੀ ਦੀ ਡਿਊਟੀ ਲੱਗੀ ਸੀ, ਉਹਨੇ ਕੈਪਟਨ ਮਰੀ ਨੂੰ ਕਿਹਾ ਵੀ ਤੂੰ ਲੁਧਿਆਣੇ ਰਹਿੰਦਾ, ਪੰਜਾਬ ਤੇਰੇ ਨੇੜੇ ਹੈ, ਤੂੰ ਉੱਥੋਂ ਦੀ ਰਿਪੋਰਟ ਭੇਜ ਕਿ ਉਹ ਦਾੜੀਆਂ ਕੇਸਾਂ ਵਾਲੇ, ਪੱਗਾਂ ਵਾਲੇ ਜਿਹੜੇ ਪੰਜਾਬ 'ਚ ਰਾਜ ਕਰਦੇ ਨੇ ਕੌਣ ਨੇ, ਉਹਨਾਂ ਦਾ ਇਤਿਹਾਸ ਕੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। 5 ਕੁ ਮਿੰਟ ਫਿਰ ਹੋਰ ਲੱਗ ਜਾਣਗੇ ਸਤ ਵਚਨ। ਜਦੋਂ ਇਹ ਗੱਲ ਉਸ ਕੈਪਟਨ ਮਰੀ ਨੂੰ ਪਤਾ ਲੱਗੀ, ਉਹਦੀ ਡਿਊਟੀ ਲੱਗੀ, ਉਹਨੇ ਫਿਰ ਪੰਜਾਬ ਦੇ ਜਾਣਕਾਰ ਬੰਦੇ ਜਿਹੜੇ ਹਿਸਟਰੀ ਲਿਖਣੀ ਜਾਣਦੇ ਸਨ ਉਹ ਲੱਭਣੇ ਸ਼ੁਰੂ ਕੀਤੇ। ਕੈਪਟਨ ਮਰੀ ਨੂੰ ਇੱਕ ਬੰਦਾ ਲੱਭਿਆ, ਬੂਟੇ ਸ਼ਾਹ ਮੌਲਵੀ, ਫਾਰਸੀ ਦਾ ਲਿਖਾਰੀ ਸੀ, ਹਿਸਟਰੀ 'ਚ ਲਿਖਣ 'ਚ ਮੁਸਲਮਾਨ ਸਾਰਿਆਂ ਨਾਲੋਂ ਸਿਆਣੇ ਮੰਨੇ ਜਾਂਦੇ ਆ। ਸਾਡੇ ਹਿੰਦੁਸਤਾਨ ਦੇ ਵਿੱਚ ਜਿਹੜਾ ਇਤਿਹਾਸ ਲਿਖਿਆ ਜਾਂਦਾ ਉਹ ਤਰੀਕਾਂ ਦੇ ਹਿਸਾਬ ਨਾਲ ਨਹੀਂ ਲਿਖਿਆ ਜਾਂਦਾ, ਡੇਟ ਵਾਈਜ਼ ਨਹੀਂ ਲਿਖਿਆ ਜਾਂਦਾ, ਪੁਰਾਣਕ ਢੰਗ ਨਾਲ ਲਿਖਿਆ ਜਾਂਦਾ, ਕਿਉਂਕਿ ਇੰਡੀਅਨ ਜਿਹੜੀ ਸੋਚ ਹੈ ਉਹ ਡੇਟ ਨੂੰ ਸੱਚਾ ਨਹੀਂ ਮੰਨਦੀ। ਕਿਉਂ, ਡੇਟਾਂ ਅੱਜ ਅਸੀਂ ਕਲਪਣਾ ਕਰ ਲਈ ਹੈ ਵੀ ਆਹ 1 ਜਨਵਰੀ ਹੈ, 2 ਜਨਵਰੀ ਹੈ, ਜਾਂ 1 ਚੇਤਰ ਹੈ, ਜਾਂ 2 ਚੇਤਰ ਹੈ, ਇਨਸਾਨ ਨਹੀਂ ਬਣਾਇਆ ਨਾ ਟਾਈਮ ਨੂੰ। ਉਹ ਪੁਰਾਣੇ ਲੋਕ ਇਹਨਾਂ ਗੱਲਾਂ ਨੂੰ ਨਹੀਂ ਸੀ ਸਮਝਦੇ, ਉਹ ਕਹਿੰਦੇ ਸੀ ਵੀ ਅਕਾਲ ਪੁਰਖ ਦੀ ਰਚਨਾ ਹੈ, ਇਹਨੂੰ ਡੇਟਾਂ 'ਚ ਨਹੀਂ ਬੰਨਿਆ ਜਾ ਸਕਦਾ। ਇਸ ਕਰਕੇ ਉਹ ਲੋਕ ਜਿਹੜੇ ਸਨ ਹੋਰ ਤਰੀਕੇ ਨਾਲ ਹਿਸਟਰੀ ਲਿਖਦੇ ਸਨ, ਕਹਾਣੀ ਨੂੰ ਉਹਦੇ ਵਿੱਚ ਉਹ ਮੈਸੇਜ ਵੱਡਾ ਛੱਡ ਜਾਂਦੇ ਸਨ। ਪਰ ਜਿਹੜੇ ਮੁਸਲਮਾਨ ਜਾਂ ਈਸਾਈ ਹਿਸਟੋਰੀਅਨ ਹਨ ਉਹ ਡੇਟ ਵਾਈਜ਼ ਘਟਨਾ ਲਿਖਦੇ, ਫਲਾਣੀ ਡੇਟ ਨੂੰ ਆਹ ਗੱਲ ਹੋਈ, ਫਲਾਣੀ ਨੂੰ ਇਹ ਗੱਲ ਹੋਈ, ਫਲਾਣੀ ਨੂੰ ਇਹ, ਆਪਣਾ ਆਪਣਾ ਦੋਵਾਂ ਦਾ ਮਹੱਤਵ ਹੈ, ਆਪਣੀ ਆਪਣੀ ਦੋਵਾਂ ਦੀ ਵੱਖਰੀ ਵੱਖਰੀ ਫਿਲੋਸਫੀ ਹੈ, ਵੱਖ ਹਿਸਟਰੀ ਦੀ ਵੀ ਫਿਲੋਸਫੀ ਹੁੰਦੀ ਹੈ। ਉਹ ਜਿਹੜੇ ਬੂਟੇ ਸ਼ਾਹ ਮੌਲਵੀ ਹਿਸਟੋਰੀਅਨ ਸੀ, ਉਹਦੀ ਡਿਊਟੀ ਕੈਪਟਨ ਮਰੀ ਨੇ ਲਾਤੀ ਵੀ ਸਰਕਾਰ ਤੈਨੂੰ ਖਰਚਾ ਦੇਵੇਗੀ, ਤੂੰ ਸਾਨੂੰ ਪੰਜਾਬ ਦੇ ਲੋਕਾਂ ਦਾ ਇਤਿਹਾਸ, ਸਿੱਖਾਂ ਦਾ ਇਤਿਹਾਸ ਲਿਖ ਕੇ ਦੇ। ਉਹਨੇ ਕਿਤਾਬ ਸ਼ੁਰੂ ਕਰ ਦਿੱਤੀ। ਬੂਟੇ ਸ਼ਾਹ ਦੀ ਕਿਤਾਬ ਅੱਧੀ ਕੁ ਲਿਖੀ ਗਈ ਹੋਣੀ ਹੈ, ਅਚਾਨਕ ਭਾਈ ਰਤਨ ਸਿੰਘ ਜੀ ਭੰਗੂ, ਭਾਈ ਮਹਤਾਬ ਸਿੰਘ ਜੀ ਦੇ ਪੋਤਰੇ, ਸ਼ਹੀਦ ਭਾਈ ਮਹਤਾਬ ਸਿੰਘ ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਸੀ, ਉਹਨਾਂ ਦਾ ਪੁੱਤਰ ਭਾਈ ਰਾਏ ਸਿੰਘ ਜੀ ਅਤੇ ਰਾਏ ਸਿੰਘ ਦਾ ਪੁੱਤਰ ਭਾਈ ਰਤਨ ਸਿੰਘ ਜੀ। ਖੰਨੇ ਦੇ ਕੋਲ ਪਿੰਡ ਹੈ ਭੜੀ, ਉੱਥੇ ਰਹਿੰਦਾ ਸੀ, ਕਿਉਂਕਿ ਜਿਹੜਾ ਰਾਏ ਮਹਤਾਬ ਸਿੰਘ ਸੀ ਉਹਨੇ ਮੱਸਾ ਰੰਗੜ ਮਾਰ ਦਿੱਤਾ ਸੀ। ਮੱਸੇ ਰੰਗੜ ਦੇ ਜਿਹੜੇ ਪਰਿਵਾਰ ਵਾਲੇ ਸਨ ਉਹ ਰਤਨ ਮਹਿਤਾਬ ਸਿੰਘ ਦਾ ਪਰਿਵਾਰ ਮਾਰਨ ਦੇ ਮਗਰ ਲੱਗੇ ਹੋਏ ਸਨ। ਇਹ ਬੜੀਆਂ ਪੁਰਾਣੀਆਂ ਗੱਲਾਂ ਨੇ ਜਿਹੜੀਆਂ ਆਮ ਅਸੀਂ ਨਹੀਂ ਸਮਝਦੇ, ਸੋਚਦੇ ਨਹੀਂ, ਇਤਿਹਾਸ 'ਚੋਂ ਖੋਜਦੇ ਨਹੀਂ। ਮੱਸੇ ਦਾ ਪਰਿਵਾਰ ਚਾਹੁੰਦਾ ਸੀ ਮਹਿਤਾਬ ਸਿੰਘ ਦਾ ਪਰਿਵਾਰ ਖਤਮ ਕਰੀਏ, ਬਦਲਾ ਲੈਣਾ। ਤਾਂ ਰਾਏ ਸਿੰਘ ਜਿਹੜਾ ਸੀ ਮਹਿਤਾਬ ਸਿੰਘ ਦਾ ਬੇਟਾ, ਮਹਿਤਾਬ ਸਿੰਘ ਦਾ ਬੇਟਾ ਸ਼ਾਮ ਸਿੰਘ ਨਾਰਲੀ ਵਾਲੇ ਦੀ ਬੇਟੀ ਨਾਲ ਵਿਆਹਿਆ ਗਿਆ ਜਦੋਂ ਜਵਾਨ ਹੋਇਆ, ਔਰ ਉਹਨੇ ਆਪਣੇ ਜਵਾਈ ਨੂੰ ਅਤੇ ਆਪਣੀ ਧੀ ਨੂੰ 10 ਪਿੰਡ ਜਗੀਰ ਦਿੱਤੇ। ਉਹ ਟਾਈਮ ਸੀ ਜਦੋਂ ਮਿਸਲਾਂ ਨੇ ਜਗੀਰਾਂ ਮੱਲ ਲਈਆਂ ਸਨ, ਕਬਜ਼ੇ ਕਰ ਲਏ ਸਨ। 10 ਪਿੰਡ ਜਗੀਰ ਦਿੱਤੇ, 5 ਪਿੰਡ ਦਿੱਤੇ ਉਹਨਾਂ ਨੇ ਮਾਝੇ ਵਿੱਚ, ਅਤੇ 5 ਪਿੰਡ ਦਿੱਤੇ ਮਾਲਵੇ 'ਚ, ਖੰਨੇ ਦੇ ਇਲਾਕੇ ਦੇ, ਯਾਨੀ ਜਿਹੜਾ ਲੁਧਿਆਣੇ ਤੋਂ ਆਪਾਂ ਆਈਏ ਜੀ ਟੀ ਰੋਡ 'ਤੇ ਖੰਨਾ ਗੋਬਿੰਦਗੜ੍ਹ ਮੰਡੀ, ਉੱਥੋਂ 5 ਕੁ ਮੀਲ ਹਟ ਕੇ ਪਿੰਡ ਹੈ ਭੜੀ ਪਿੰਡ, ਉੱਥੇ ਭਾਈ ਰਤਨ ਸਿੰਘ ਜੀ ਆਪਣੇ ਨਾਨੇ ਦੀ ਦਿੱਤੀ ਹੋਈ ਜਗੀਰ ਦੇ ਉੱਤੇ ਰਹਿ ਰਹੇ ਸਨ। ਜਵਾਨ ਹੋ ਚੁੱਕੇ ਸਨ, ਪੜ੍ਹੇ ਲਿਖੇ ਸਨ, ਅਤੇ ਇੱਕ ਦਿਨ ਉਹ ਕਿਸੇ ਕੰਮ ਲੁਧਿਆਣੇ ਕਚਹਿਰੀ 'ਚ ਚਲੇ ਗਏ ਅਤੇ ਕੈਪਟਨ ਮਰੀ ਨਾਲ ਉਹਨਾਂ ਦਾ ਕੋਈ ਕੰਮ ਸੀ। ਜਾ ਕੇ ਜਦੋਂ ਉਹਦੇ ਸਾਹਮਣੇ ਕੁਰਸੀ 'ਤੇ ਬੈਠੇ, ਉਹਨੇ ਸਤਿਕਾਰ ਕੀਤਾ ਵੀ ਚੰਗਾ ਜਗੀਰਦਾਰ ਆਦਮੀ ਹੈ, ਰਹੀਸ਼ ਆਦਮੀ ਹੈ, ਉਸ ਅੰਗਰੇਜ਼ ਵੀ ਸਤਿਕਾਰ ਦਿੰਦੇ ਸੀ। ਉਹਨਾਂ ਨੇ ਸਰਦਾਰ ਰਤਨ ਸਿੰਘ ਨਾਲ ਗੱਲਬਾਤ ਕੀਤੀ, ਕੈਪਟਨ ਮਰੀ ਨੇ ਗੱਲਾਂ ਗੱਲਾਂ 'ਚ ਉਹ ਕਹਿਣ ਲੱਗਾ, ਜੀ ਮੈਂ ਸਰਦਾਰ ਜੀ ਤੁਹਾਡੀ ਹਿਸਟਰੀ ਲਿਖਾ ਰਿਹਾ, ਤੁਹਾਡੀ ਹਿਸਟਰੀ ਲੰਡਨ ਜਾਣੀ ਹੈ ਔਰ ਉੱਥੋਂ ਦੀ ਮਹਾਰਾਣੀ ਨੇ ਪੜ੍ਹਨੀ ਹੈ, ਅਤੇ ਮੈਂ ਤੁਹਾਡੀ ਹਿਸਟਰੀ ਲਿਖਵਾ ਕੇ ਥੋੜ੍ਹੇ ਦਿਨਾਂ 'ਚ ਹੀ ਭੇਜਣ ਵਾਲਾ ਹਾਂ। ਭਾਈ ਰਤਨ ਸਿੰਘ ਕਹਿਣ ਲੱਗੇ, ਕੈਪਟਨ ਮਰੀ ਤੁਸੀਂ ਸਾਡੀ ਹਿਸਟਰੀ ਕਿਹਦੇ ਕੋਲੋਂ ਲਿਖਵਾ ਰਹੇ ਹੋ, ਕੌਣ ਲਿਖ ਰਿਹਾ ਸਾਡੀ ਹਿਸਟਰੀ? ਪੁਰਾਣੇ ਸਿੰਘ ਬੜੇ ਸੁਚੇਤ ਸਨ, ਆਪਣੇ ਇਤਿਹਾਸ ਵਾਸਤੇ, ਆਪਣੇ ਧਰਮ ਵਾਸਤੇ ਉਹਨਾਂ ਨੂੰ ਚਿੰਤਾ ਰਹਿੰਦੀ ਸੀ, ਫਿਕਰ ਰਹਿੰਦਾ ਸੀ। ਸਾਡੇ ਵਰਗੇ ਅਵੇਸਲੇ ਨਹੀਂ ਸਨ। ਕੈਪਟਨ ਮਰੀ ਕਹਿਣ ਲੱਗਾ, ਮੈਂ ਤੁਹਾਡੀ ਹਿਸਟਰੀ ਬੂਟੇ ਸ਼ਾਹ ਮੌਲਵੀ ਕੋਲੋਂ ਲਿਖਵਾ ਰਿਹਾ ਹਾਂ। ਭਾਈ ਸਾਹਿਬ ਦਾ ਮੱਥਾ ਠਣਕਿਆ। ਉਹ ਲਿਖਦੇ ਨੇ, ਵਾਹ ਮੌਲਵੀ ਹੈ ਮੁਸਲਮਾਨ, ਕਬ ਸਿੰਘਨ ਜਸ ਕਰੇ ਬਖਾਨ। ਮਨ 'ਚ ਸੋਚਿਆ ਵੀ ਉਹ ਜਿਨ੍ਹਾਂ ਨਾਲ ਸਾਡਾ ਖੰਡਾ ਖੜਕਦਾ ਰਿਹਾ, ਜਿਨ੍ਹਾਂ ਨੇ ਸਾਡੇ ਨਾਲ ਇੰਨੇ ਤਸ਼ੱਦਦ ਕੀਤੇ, ਉਹ ਬੰਦੇ ਸਾਡਾ ਜਸ ਕਿਵੇਂ ਲਿਖਣਗੇ? ਕਿਉਂਕਿ ਜਿਹੜੀ ਮੈਂ ਅੱਗੇ ਗੱਲ ਕਹਿੰਦਾ ਵਿੱਚ ਥੋੜ੍ਹੀ ਛੱਡ ਗਿਆ ਕਿ ਜਿਹੜਾ ਬਹਾਦਰ ਸ਼ਾਹ ਜ਼ਫਰ ਦਾ ਪਿਓ ਸੀ, ਸ਼ਾਹ ਆਲਮ ਦਿੱਲੀ ਦਾ ਬਾਦਸ਼ਾਹ, ਉਹਨੂੰ ਵੀ ਆਫਟਰ ਲੋਨੀ ਨੇ ਪੁੱਛਿਆ ਸੀ ਕਿ ਇਹ ਪੱਗਾਂ ਵਾਲੇ ਅਤੇ ਦਾੜੀਆਂ ਵਾਲੇ ਕੌਣ ਨੇ? ਅਤੇ ਸ਼ਾਹ ਆਲਮ ਨੇ ਕਿਹਾ ਸੀ, ਇਹ ਜਰਾਇਮ ਪੇਸ਼ਾ ਕੌਮ ਹੈ, ਇਹ ਡਾਕੂ ਡੂਕੂ ਸੀਗੇ, ਡਾਕੇ ਮਾਰਦੇ ਸੀ, ਕਤਲ ਕਰਦੇ ਸੀ। ਸਾਡੇ ਬਜ਼ੁਰਗਾਂ ਨੇ ਸੋਚਿਆ ਵੀ ਇਹ ਬੰਦੇ ਇੱਦਾਂ ਬਾਜ ਨਹੀਂ ਆਉਣਗੇ, ਅਸੀਂ ਇਹਨਾਂ ਨੂੰ ਪੰਜਾਬ 'ਚ ਥੋੜ੍ਹੀਆਂ ਜਗੀਰਾਂ ਦਿੱਤੀਆਂ ਹੋਈਆਂ ਨੇ, ਸਾਡਾ ਦਿੱਤਾ ਰਾਜ ਕਰ ਰਹੇ ਨੇ, ਇਹ ਸਾਡਾ ਦਿੱਤਾ ਰਾਜ ਕਰ ਰਹੇ ਨੇ, ਡਾਕੇ ਮਾਰਨ ਤੋਂ ਹਟ ਜਾਣ। ਉਹੀ ਗੱਲ ਕੈਪਟਨ ਮਰੀ ਤੱਕ ਪਹੁੰਚੀ ਸੀ ਵੀ ਪਤਾ ਕਰੋ ਇਹ ਡਾਕੇ ਕਿਵੇਂ ਮਾਰਦੇ ਸੀ, ਆਖੋ ਸ੍ਰੀ ਵਾਹਿਗੁਰੂ, ਕਿਉਂ ਮਾਰਦੇ ਸੀ ਔਰ ਇਹਨਾਂ ਨੂੰ ਬਾਦਸ਼ਾਹੀ ਸਰਕਾਰ ਨੇ ਕਿਉਂ ਦਿੱਤੀ ਹੈ? ਜੋ ਅੰਗਰੇਜ਼ਾਂ ਨੇ ਸੁਣਿਆ ਉਹਨਾਂ ਉਹੀ ਮੰਨਣਾ ਸੀ, ਉਹ ਇਹੀ ਮੰਨੀ ਬੈਠੇ ਸੀ। ਭਾਈ ਰਤਨ ਸਿੰਘ ਕਹਿਣ ਲੱਗਾ, ਮੇਰਾ ਮੱਥਾ ਠਣਕਿਆ ਵੀ ਵੋ ਮੌਲਵੀ ਹੈ ਮੁਸਲਮਾਨ, ਕਬ ਸਿੰਘਨ ਜਸ ਕਰੇ ਬਖਾਨ। ਇੰਜ ਕਰੋ, ਤੁਸੀਂ ਸਾਡਾ ਜਿਹੜਾ ਇਤਿਹਾਸ ਇੰਗਲੈਂਡ ਭੇਜਣਾ ਹੈ ਮੈਨੂੰ ਦਿਖਾ ਕੇ ਫਿਰ ਭੇਜੋ। ਕੈਪਟਨ ਮਰੀ ਮੰਨ ਗਿਆ, ਖੋਜੀ ਲੋਕ ਸਨ, ਉਹ ਜਿੱਦ ਨਹੀਂ ਸੀ ਕਰਦੇ। ਕਹਿਣ ਲੱਗਾ, ਠੀਕ ਹੈ ਮੈਂ ਕਿਤਾਬ ਤੁਹਾਨੂੰ ਦਿਖਾਵਾਂਗਾ। ਅੱਧੀ ਕੁ ਕਿਤਾਬ ਲਿਖੀ ਗਈ ਸੀ, ਅੱਧੀ ਕੁ ਅਜੇ ਲਿਖਣੀ ਸੀ। ਜਿੰਨੀ ਕੁ ਲਿਖੀ ਸੀ ਬੂਟੇ ਸ਼ਾਹ ਦੀ, ਉਹ ਮੌਲਵੀ ਨੇ ਕੈਪਟਨ ਨੇ ਮੰਗਾ ਕੇ ਭਾਈ ਸਾਹਿਬ ਰਤਨ ਸਿੰਘ ਨੂੰ ਪਹੁੰਚਾਈ। ਭਾਈ ਰਤਨ ਸਿੰਘ ਨੇ ਫਾਰਸੀ ਦੀ ਉਹ ਕਿਤਾਬ ਪੜ੍ਹੀ, ਪੜ੍ਹਨ ਤੋਂ ਬਾਅਦ ਉਹਨੇ ਸਿਰ ਫੇਰਿਆ, ਕਹਿਣ ਲੱਗਾ, ਨਹੀਂ ਇਨ ਗੱਲ ਸਿੰਘਨ ਕਹੀ ਨਾ ਸਾਰੀ। ਹੇ ਕੈਪਟਨ ਸਾਹਿਬ, ਇਸ ਬੰਦੇ ਨੇ ਸਾਡੀ ਸਾਰੀ ਗੱਲ ਨਹੀਂ ਕਹੀ, ਇਹਨੇ ਸਾਡਾ ਪੱਖ ਨਹੀਂ, ਸਾਡੀ ਸਾਰੀ ਗੱਲ ਜੋ ਸਾਡਾ ਅਸਲੀਅਤ ਹੈ, ਸਾਡੀ ਜੋ ਸਾਡੀ ਸੱਚਾਈ ਹੈ, ਉਹ ਨਹੀਂ ਦੱਸੀ ਇਹਨੇ। ਉਹ ਕਹਿਣ ਲੱਗਾ ਫਿਰ ਸੱਚਾਈ ਕੌਣ ਦੱਸੇਗਾ। ਰਤਨ ਸਿੰਘ ਕਹਿਣ ਲੱਗਾ ਮੇਰੀ ਮਾਂ ਜਿਉਂਦੀ ਹੈ, ਮੇਰਾ ਨਾਨਾ ਜਿਉਂਦਾ ਅਤੇ ਮੇਰਾ ਪਿਤਾ ਵੀ ਜਿਉਂਦਾ, ਬਜ਼ੁਰਗ ਹੋ ਗਿਆ, ਜਿਨ੍ਹਾਂ ਦੇ ਹੱਡਾਂ 'ਤੇ ਬੀਤੀਆਂ ਨੇ ਉਹ ਦੱਸਣਗੇ। ਫਿਰ ਰਤਨ ਸਿੰਘ ਨੇ ਸਾਰੇ ਪੰਜਾਬ ਦੇ ਬਜ਼ੁਰਗ ਸਿੰਘਾਂ ਨੂੰ ਮਿਲ ਕੇ ਜੋ ਇਤਿਹਾਸ ਇਕੱਠਾ ਕੀਤਾ ਉਹ ਕੈਪਟਨ ਮਰੀ ਨੂੰ ਸੁਣਾਇਆ। ਕੈਪਟਨ ਮਰੀ ਨੇ ਉਹ ਅੰਗਰੇਜ਼ੀ 'ਚ ਲਿਖਿਆ। ਉਹ ਆਫਟਰ ਲੋਨੀ ਈਸਟ ਇੰਡੀਆ ਕੰਪਨੀ ਦੇ ਜਰਨੈਲ ਕੋਲ ਪਹੁੰਚਿਆ ਅਤੇ ਉੱਥੋਂ ਲੰਡਨ ਮਹਾਰਾਣੀ ਵਿਕਟੋਰੀਆ ਕੋਲ ਪਹੁੰਚਿਆ। ਮਹਾਰਾਣੀ ਨੇ ਪੜ੍ਹਿਆ ਅਤੇ ਲੰਡਨ ਦੀਆਂ ਲਾਇਬ੍ਰੇਰੀਆਂ 'ਚ ਉਹਦੀਆਂ ਕਾਪੀਆਂ ਰੱਖੀਆਂ। ਫਿਰ ਰਤਨ ਸਿੰਘ ਨੇ ਸੋਚਿਆ ਵੀ ਸਿੱਖਾਂ ਦਾ ਇਤਿਹਾਸ ਅੰਗਰੇਜ਼ੀ ਵਿੱਚ ਤਾਂ ਲਿਖਿਆ ਗਿਆ ਅਤੇ ਪੰਜਾਬ ਦੇ ਸਿੱਖ ਤਾਂ ਪੜ੍ਹ ਨਹੀਂ ਸਕਦੇ। ਉਹਨੇ ਸੋਚਿਆ ਵੀ ਜੇ ਕਿਤੇ ਇਹਨੂੰ ਮੈਂ ਛੰਦਾਬੰਦੀ 'ਚ ਰਚਦੇ ਹਾਂ, ਕੱਲ੍ਹ ਨੂੰ ਸਿੰਘ ਪੜ੍ਹਿਆ ਕਰਨਗੇ, ਆਪਣਾ ਇਤਿਹਾਸ ਆਪਣਾ ਵਿਰਸਾ ਜਾਣਨਗੇ। ਫਿਰ ਰਤਨ ਸਿੰਘ ਨੇ ਉਹੀ ਕਥਾ ਨੂੰ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਦੇ ਨਾਂ 'ਤੇ ਤਿਆਰ ਕੀਤਾ, ਜਿਹਦੇ 'ਚ ਸਾਡਾ ਇਤਿਹਾਸ ਹੈ ਅਸਲ। ਪਰ ਅੱਜ ਦੇ ਸਿੱਖਾਂ ਨੂੰ ਉਹਦਾ ਨਾਂ ਵੀ ਨਹੀਂ ਪਤਾ ਵੀ ਸਾਡਾ ਕੋਈ ਪੰਥ ਪ੍ਰਕਾਸ਼ ਵੀ ਹੈ। ਅਜੇ ਤਾਂ ਦਸਮ ਗ੍ਰੰਥ 'ਤੇ ਲੜੀ ਜਾਂਦੇ ਹੈ, ਵਿਹਲੇ ਹੋਣਗੇ ਫਿਰ ਲੜਨਗੇ ਹੋਰ ਗ੍ਰੰਥਾਂ 'ਤੇ। ਦੇਖੋ ਗ੍ਰੰਥ ਲੜਨ ਵਾਸਤੇ ਹੁੰਦੇ ਆ ਕਿ ਪੜ੍ਹਨ ਵਾਸਤੇ ਹੁੰਦੇ ਆ? ਗ੍ਰੰਥ ਤਾਂ ਪੜ੍ਹਨ ਵਾਸਤੇ ਹੁੰਦੇ ਆ, ਪਰ ਬਹਾਨਾ ਬਣਾ ਲਿਆ ਲੜਨ ਦਾ। ਖਾਲਸਾ ਜੀ, ਲੜਨ ਨਾਲ ਕੋਈ ਸੁਖੀ ਹੋਇਆ? ਲੜਾਈ ਨੇ ਕਦੀ ਕਿਸੇ ਨੂੰ ਸੁੱਖ ਦਿੱਤਾ? ਦੁਖੀ ਨੇ। ਆਪਸੀ ਲੜਾਈ ਤਾਂ ਫਿਰ ਬਹੁਤ ਹੀ ਮਾੜੀ ਹੁੰਦੀ ਹੈ। ਚਲੋ ਧਰਮ ਵਾਸਤੇ, ਕੌਮ ਵਾਸਤੇ, ਸੱਚਾਈ ਵਾਸਤੇ ਕਿਤੇ ਲੜਨਾ ਪੈ ਜਾਵੇ, ਉਹ ਵੀ ਮਹਾਰਾਜ ਨੇ ਕਿਹਾ ਵੀ ਚੂੰਕਾਰ ਅੱਜ ਹਮਾਂ ਹੀਲ ਅਤੇ ਦਰ ਗੁਜਸਤ, ਜਦੋਂ ਕੋਈ ਹੀਲਾ ਬਾਕੀ ਨਾ ਉਦੋਂ ਇਹ ਤਲਵਾਰ ਚੁੱਕਣੀ ਹੈ। ਪਰ ਅੱਜ ਕੋਈ ਗੱਲ ਦੇ ਬੋਲੇ ਸੌ ਨਿਹਾਲ ਕਿਰਪਾਨ ਬਾਹਰ ਕੱਢੀ ਹੁੰਦੀ ਹੈ। ਆ ਪਿੱਛੇ ਜੀ ਰੌਲਾ ਪਿਆ ਸਰਸੇ ਵਾਲੇ ਦਾ, ਮੇਰਾ ਖਿਆਲ ਕਰੋੜਾਂ ਤਲਵਾਰਾਂ ਧਰਤੀ 'ਤੇ ਮਾਰ ਮਾਰ ਕੇ ਖੂੰਡੀਆਂ ਕਰ ਲਈਆਂ, ਹੋਰ ਕੋਈ ਗੁੱਸਾ ਜ਼ਮੀਨ 'ਤੇ ਹੀ ਮਾਰੀ ਜਾਂਦੇ ਸੀ। ਪਹਿਲੀ ਗੱਲ ਤਾਂ ਸਿੰਘ ਨੂੰ ਮਿਆਨ 'ਚੋਂ ਤੇਗ ਕੱਢਣੀ ਨਹੀਂ ਚਾਹੀਦੀ, ਜੇ ਕੱਢ ਲਈਏ ਤਾਂ ਫਿਰ ਖੂਨ ਲਾਏ ਤੋਂ ਬਿਨਾਂ ਪਾਣੀ ਨਹੀਂ ਚਾਹੀਦੀ। ਪੁਰਾਣੇ ਸਿੰਘ ਉਹ ਨਹੀਂ ਸੀ ਕੱਢਦੇ ਮਿਆਨ 'ਚੋਂ, ਕਹਿੰਦੇ ਇਹ ਇੱਕ ਹੋਰ ਵੀ ਕਾਰਨ ਕਿਸੇ ਵਿਦਵਾਨ ਨੇ ਕਿਹਾ ਵੀ ਕਿਰਪਾਨ ਹੀ ਕਾਰਾਂ 'ਚ ਕਿਉਂ ਸ਼ਾਮਿਲ ਕੀਤੀ ਹੈ, ਵਰਛਾ ਕਿਉਂ ਨਹੀਂ ਕਰਤਾ? ਸ਼ਸਤਰ ਤਾਂ ਖਾਲਸੇ ਨੂੰ ਸਾਰੇ ਦਿੱਤੇ, ਕਿਰਪਾਨ ਇਸ ਕਰਕੇ ਹੈ ਹਰ ਵੇਲੇ ਮਿਆਨ 'ਚ ਹੈ। ਜਦੋਂ ਅਸੀਂ ਕਿਸੇ ਨੂੰ ਮਾਰਨ ਲੱਗਣਾ ਤਾਂ ਥੋੜ੍ਹਾ ਸੋਚਣ ਦਾ ਸਮਾਂ ਹੋਵੇ, ਵਿਚਾਰ ਹੋਵੇ। ਜੇ ਮਾਰੇ ਬਿਨਾਂ ਸਰਦਾ, ਕੱਢੇ ਬਿਨਾਂ ਸਰਦਾ, ਦਰਸ਼ਨਾਂ ਨਾਲ ਹੀ ਕੰਮ ਸਰਦਾ, ਫਿਰ ਨਾ, ਇਹ ਨਹੀਂ ਵੀ ਐਵੇਂ ਬੇਗੁਨਾਹ ਨੂੰ ਵੱਢ ਦਿਓ। ਬੜੀ ਵਿਚਾਰ ਹੈ, ਬੜੀ ਸੋਚ ਹੈ। ਚੂੰਕਾਰ ਅੱਜ ਹਮਾਂ ਹੀਲ ਅਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾਦ ਸ਼ਮਸ਼ੀਰ ਦਸਤ। ਹੀਲਾ ਨਹੀਂ ਰਿਹਾ, ਫਿਰ ਤੇਗ 'ਤੇ ਫਿਰ ਕੱਢਣੀ ਹੈ। ਅਤੇ ਖਾਲਸਾ ਜੀ, ਸ੍ਰੀ ਗੁਰੂ ਕੇ ਸਿੰਘ ਆਪਸ 'ਚ ਹੀ ਤਲਵਾਰਾਂ ਕੱਢੀ ਜਾਂਦੇ ਹਾਂ, ਪੱਗਾਂ ਲਾਈ ਜਾਂਦੇ ਹਾਂ। ਪੁਰਾਤਨ ਸਿੰਘ ਕਹਿੰਦੇ ਸੀ ਆਪਸ ਸਿੱਖ ਕਦੀ ਨਾ ਲੜੇ, ਕਦੀ ਨਾ ਲੜੇ। ਜੇ ਲੜ ਪਏ ਤਾਂ ਰਹਿ ਰਾਸ ਦੇ ਪਾਠ ਤੋਂ ਪਹਿਲਾਂ ਪਹਿਲਾਂ ਅਰਦਾਸ ਕਰਾ ਲਏ ਵੀ ਭੁੱਲ ਚੁੱਕ। ਬਾਬਾ ਜੀ ਦੇ ਅਮਿਤ ਸਿੰਘ ਜੀ ਦੇ ਅਸਥਾਨ 'ਤੇ ਮਾਤਾ ਜੀ ਦੇ ਸੱਚਖੰਡ ਹਜ਼ੂਰ ਸਾਹਿਬ ਮਰਯਾਦਾ ਸੀ, ਹੁਣ ਵੀ ਹੈ ਉੱਥੇ। ਸਿੰਘ ਮਾੜੇ ਮੋਟੇ ਆਪਸ 'ਚ ਦਾਤਨ ਕੁਰਲਾ ਦੇ ਖਾਲਸੇ ਦਾ ਹੋ ਹੀ ਜਾਂਦਾ ਨਾ, ਇਹਨੂੰ ਦਾਤਨ ਕੁਰਲਾ ਕਹਿੰਦੇ ਆ ਥੋੜ੍ਹਾ ਜਿਹਾ। ਵੀ ਜੇ ਦਾਤਨ ਕੁਰਲਾ ਹੋ ਜਾਏ ਤਾਂ ਸ਼ਾਮ ਨੂੰ ਰਹਿ ਰਾਸ ਪਹਿਲਾਂ ਪਹਿਲਾਂ ਜਥੇਦਾਰ ਕੋਲ ਜਾ ਕੇ ਅਰਦਾਸ, ਮਹਾਰਾਜ ਜੀ ਗਲਤੀ ਹੋ ਗਈ ਆਪਸ 'ਚ, ਬੋਲਬਲੀਆ ਹੋ ਗਿਆ, ਝਗੜਾ ਹੋ ਗਿਆ, ਸ਼ਾਮ ਤੋਂ ਪਹਿਲਾਂ ਪਹਿਲਾਂ ਨਿਬੇੜ ਲਓ। ਜੇ ਕਿਤੇ ਬਹੁਤੀ ਗੱਲ ਹੋ ਗਈ, ਸ਼ਸਤਰ ਹੀ ਮਾਰਨਾ ਪੈ ਗਿਆ, ਮੁੱਕਾ ਹੀ ਮਾਰਨਾ ਪੈ ਗਿਆ, ਤਾਂ ਦੋ ਜਗ੍ਹਾ 'ਤੇ ਨਹੀਂ ਮਾਰਨਾ, ਇੱਕ ਤਾਂ ਦਸਤਾਰ 'ਤੇ ਨਹੀਂ ਮਾਰਨਾ ਗੁਰੂ ਦੀ ਹੈ, ਇੱਕ ਦਾੜੇ 'ਤੇ ਨਹੀਂ ਮਾਰਨਾ ਗੁਰੂ ਦੇ ਆ। ਪੁਰਾਣੇ ਸਿੰਘ ਸਿਰ 'ਤੇ ਦਸਤਾਰ 'ਤੇ, ਦਾੜੇ 'ਤੇ ਵਾਰ ਨਹੀਂ ਸੀ ਕਰਦੇ, ਹੁਣ ਦਾੜੀਆਂ ਪੱਟ ਵੀ ਦਿੰਦੇ ਆ ਅਤੇ ਪੱਗ ਲਾਉਣ ਨੂੰ ਤਾਂ ਬੜਾ ਵੱਡਾ ਵਾ, ਸਮਝਦੇ ਆ ਵੀ ਬਹੁਤ ਵੱਡਾ ਕੰਮ ਕਰਕੇ ਆਏ ਹਾਂ, ਫਲਾਣੇ ਸਿੰਘ ਦੀ ਅਸੀਂ ਪੱਗ ਲਾ ਕੇ ਆਏ ਹਾਂ। ਪਰ ਗੁਰੂ ਦੀ ਕਚਹਿਰੀ 'ਚ ਕੀ ਬਣੇਗਾ, ਗੁਰੂ ਨੂੰ ਕੀ ਜਵਾਬ ਦੇਵਾਂਗੇ, ਇਹ ਵਿਚਾਰਨਾ ਚਾਹੀਦਾ। ਆਖੋ ਸ੍ਰੀ ਵਾਹਿਗੁਰੂ। ਸੋ ਖਾਲਸਾ ਜੀ, ਸਾਡਾ ਇਤਿਹਾਸ ਜਿਹਨਾਂ ਮਹਾਂਪੁਰਸ਼ਾਂ ਨੇ ਲਿਖਿਆ, ਆਪਾਂ ਅੱਜ ਉਹਨਾਂ ਦੋ ਮਹਾਂਪੁਰਸ਼ਾਂ ਬਾਰੇ ਸੰਖੇਪ ਜੀ ਵਿਚਾਰ ਕੀਤੀ ਹੈ, ਭਾਈ ਸੰਤੋਖ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਸ਼ਹੀਦ ਦੋਵਾਂ ਦਾ। ਮੈਂ ਤਾਂ ਇਤਿਹਾਸ ਦਾ ਜ਼ਿਕਰ ਕੀਤਾ ਵੀ ਜੇ ਕਹਿੰਦੇ ਮੱਛੀ ਫੜ ਕੇ ਕਿਸੇ ਨੂੰ ਦੇਣੀ ਵੀ ਮੱਛੀ ਖਾ ਲੈ, ਭੁੱਖਾ ਹੋਵੇ ਨਾ, ਭੁੱਖੇ ਨੂੰ ਮੱਛੀ ਦੇਣੀ, ਕਹਿੰਦੇ ਉਹਦੇ ਨਾਲੋਂ ਚੰਗਾ ਵੀ ਉਹਨੂੰ ਮੱਛੀ ਫੜਨੀ ਸਿਖਾ ਦਿਓ। ਇਹ ਅੰਗਰੇਜ਼ੀ ਦੀ ਕਹਾਵਤ ਹੈ ਵੀ ਮੱਛੀ ਦੇਣ ਨਾਲੋਂ ਭੁੱਖੇ ਨੂੰ ਮੱਛੀ ਫੜਨੀ ਸਿਖਾ ਦਿਓ, ਰੋਟੀ ਦੇਣ ਨਾਲੋਂ ਰੋਟੀ ਪਕਾਉਣੀ ਸਿਖਾ ਦਿਓ। ਹੁਣ ਰੋਜ਼ ਰੋਜ਼ ਥੋੜ੍ਹਾ ਪਕਾ ਕੇ ਦੇਣੀ ਆ, ਆਪ ਹੀ ਪਕਾ ਲਏ। ਖਾਲਸਾ ਜੀ, ਅਸੀਂ ਤਾਂ ਕਥਾ ਕਰੀ ਜਾਵਾਂਗੇ, ਤੁਸੀਂ ਆਪ ਹੀ ਪੜ੍ਹਨਾ ਸ਼ੁਰੂ ਕਰ ਦਿਓ ਥੋੜ੍ਹਾ ਥੋੜ੍ਹਾ। ਇਹਨਾਂ ਗ੍ਰੰਥਾਂ ਨੂੰ ਵਾਚੋ, ਇਹਨਾਂ ਵਿੱਚੋਂ ਰਤਨ ਹੀਰੇ ਮੋਤੀ ਲੱਭੋ, ਆਪਣੇ ਪਿਓ ਦਾਦੇ ਦਾ ਖਜ਼ਾਨਾ ਵੇਖੋ, ਅਮੀਰ ਬਣ ਜਾਓ। ਇਤਨੀ ਬੇਨਤੀ ਪ੍ਰਵਾਨ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।